करियो कूच सतगुर चले संग खालसा वीर। विजय नाद रणजीत को सुनते अधीरज पीर।
वाहे गुरु जी का खालसा,
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो नौवें पातशाह धन धन श्री गुरु तेग बहादुर साहब जी महाराज गरीब नवाज पातशाह दे पावन पवित्र चरण छो प्राप्त इतिहासक स्थान ते श्री गुरु ग्रंथ साहब जी महाराज जी की पावन पवित्र हजूरी च संध्या वेले दे सजे हुए दीवाना च हाजरिया भर के अपने जीवन दिया घड़िया सवास गुरु लेखे ला के सफला और सकारथा कर रहे साहबे कमाल चिट्टियां बाजां वाले शमशेरे बहादुर देव और तेग के धनी सतगुरु श्री गुरु गोबिंद सिंह साहब जी महाराज सरबंसदानी सतगुरां दा पवित्र पावन इतिहास आप जी सरवण कर रहे। पहाड़ी राजयां दी एकत्रता हुई है इकट्ठियां होके ना राजयां ने सलाह कीती है किस तरीके नाल गुरु गोबिंद सिंह जी नूं श्री आनंदपुर साहब नगर विचों कढ़ीए। जे जंग युद्ध करदे आं ते अपना नुकसान हुंदा है और ये नहीं कि असीं पहला जंग नहीं कीता जंग करके वेख भी चुके हां युद्ध कीतिआं जंग कीतिआं गुरु जी ने आनंदपुर साहब नहीं छड़ना। पम्मा वजीर सी राजे भीम चंद दा ये बोलिया एक सौखा तरीका जिहदे नाल गुरु जी नूं आनंदपुर साहब तों कढ़िया जा सकदा है कि उन्हां नूं गऊ दी आण पाई जाए क्योंकि वह धर्मी मनुख ने धर्म की गल मनणगे और गऊ दी आण पा के उन्हां नूं आनंदपुर साहब छड्डण वास्ते कहीए। रात दे समय पम्मे वजीर ने एक आटे की गऊ तैयार की और श्री आनंदपुर साहब के दरवाजे ते लिया के थले गऊ दे गोबर नाल लेप करके आटे की गऊ नूं जमीन ते रख के उहदे ते चरचन कीता फुल आदक भेट करके चिट्ठी नाल रख दित्ती है और रातों रात ही पम्मा वजीरे कारा करके उत्थों निकल आया। सवेरे सिंघां ने गऊ पई वेखी लागे एक कागज पिया वेख्या दसवें पातशाह नूं दस्या। महाराज जी ने वो चिट्ठी मंगाई आख्या पढ़ो की लिखिया है। चिट्ठी च लिखिया सी गुरु जी तुहानू गऊ दी आण है तुसी आनंदपुर साहब नगर छड के चले जाओ पहाड़ी राजयां दी इज्जत दा सवाल है ते कुछ समय बाद भावे वापस मुड़ के आनंदपुर साहब आ जाना सानू इहदे च कोई इतराज नहीं। हुण जदों गऊ दी आण पाई हुई पहाड़ी राजयां दी गिरावट सी उन्हां दा डिग जाना शस्त्रधारी होके भी मिन्नतां कर रहे ने हथ जोड़ के कलगीधर जी ने हुक्म कर दिता कहिंदे खालसा जी तैयारी करो आनंदपुर साहब छड्डीए। सिंघां ने आख्या महाराज पहाड़िए मत दे कच्चे हन पता नहीं इन्हां दे मन विच की चलदा है इन्हां दी गल क्यों मन्नीए नाले तुहानू किहड़ा कसमां लगणियां ने तुसीं तां पाप पुन्न तों सुख दुख तों द्वंद तों रहत हो। कलगीधर जी ने आख्या पहाड़ी राजयां दी होछी विरती है नीवा पन है ਕਿ ਉਹ ਸ਼ਸਤਰਧਾਰੀ ਹੋਣ ਦੇ ਬਾਵਜੂਦ ਲੜਨ ਦੀ ਬਜਾਏ ਸਾਡੇ ਅੱਗੇ ਝੁੱਕ ਕੇ ਸਾਨੂੰ ਕਸਮ ਪਾ ਰਹੇ ਨੇ, ਤੇ ਸਾਡਾ ਫਰਜ਼ ਮੰਨਣ ਦਾ ਬਣਦਾ ਕਿ ਅਸੀਂ ਉਹਨਾਂ ਦੀ ਇਹ ਆਣ ਮੰਨੀਏ। ਅਸੀਂ ਜਾਣਦੇ ਹਾਂ ਕਿ ਤੁਹਾਡਾ ਇੱਕ ਇੱਕ ਬਚਨ ਸੱਤ ਹੈ, ਪਰ ਗੁਰੂ ਸਾਹਿਬ ਜੀ ਦੀ ਗੱਤ ਸਿੰਘਾਂ ਨੂੰ ਸਮਝ ਨਹੀਂ ਆਈ। ਸਾਰੇ ਸਿੰਘਾਂ ਨੇ ਸਤਿਗੁਰਾਂ ਨਾਲ ਤਿਆਰੀ ਕਰ ਲਈ। ਸ੍ਰੀ ਆਨੰਦਪੁਰ ਸਾਹਿਬ ਤੋਂ ਰਣਜੀਤ ਨਗਾਰੇ ਦੇ ਉੱਤੇ ਚੋਭਾਂ ਲਾਈਆਂ ਗਈਆਂ ਔਰ ਸਤਿਗੁਰੂ ਜੀ ਆਪਣੇ ਸੇਵਕਾਂ ਸਿੱਖਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੇ ਨੇ। ਹਾਲਾਂਕਿ ਕਈ ਸਿੱਖਾਂ ਦੇ ਮਨ ਇਸ ਗੱਲ ਕਰਕੇ ਦੁਖੀ ਵੀ ਨੇ ਕਿ ਗੁਰੂ ਪਾਤਸ਼ਾਹ ਨੇ ਪਹਿਲਾਂ ਜੰਗ ਕਰਕੇ ਜਦੋਂ ਪਹਾੜੀ ਰਾਜੇ ਕਹਿੰਦੇ ਸੀ ਆਨੰਦਪੁਰ ਸਾਹਿਬ ਛੱਡੋ, ਉਦੋਂ ਨਹੀਂ ਛੱਡਿਆ, ਉਹਨਾਂ ਨਾਲ ਜੰਗ ਕਰਕੇ ਉਹਨਾਂ ਨੂੰ ਹਰਾ ਕੇ ਮੋੜਿਆ। ਪਰ ਹੁਣ ਪਤਾ ਨਹੀਂ ਸਤਿਗੁਰੂ ਜੀ ਇਤਨੇ ਸੌਖੇ ਤੇ ਸੁਖੈਨ ਢੰਗ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਨੇ। ਖਬਰੇ ਦੇ ਵਿੱਚ ਗੁਰੂ ਜੀ ਦੀ ਕੀ ਰਮਜ ਹੈ, ਸਤਿਗੁਰਾਂ ਦੀ ਕੀ ਖੇਡ ਹੈ। ਇਸ ਤਰ੍ਹਾਂ ਸਿੰਘ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਆਓ, ਆਨੰਦਪੁਰ ਸਾਹਿਬ ਛੱਡਣ ਤੋਂ ਪਿੱਛੋਂ ਜਿਵੇਂ ਜੰਗ ਹੋਇਆ, ਕਿਉਂਕਿ ਪਹਾੜੀ ਰਾਜੇ ਬੜੇ ਭੈੜੀ ਕੂਟ ਬਿਰਤੀ ਵਾਲੇ ਸੀ। ਇਨ੍ਹਾਂ ਨੇ ਮਨ ਚ ਸੋਚਿਆ ਸੀ ਕਿ ਗੁਰੂ ਜੀ ਨੂੰ ਬਾਹਰ ਰੜੇ ਤੇ ਲੈ ਆਵਾਂਗੇ, ਜਦੋਂ ਆਨੰਦਪੁਰ ਸਾਹਿਬ ਤੋਂ ਬਾਹਰ ਰੜੇ ਮੈਦਾਨ ਚ ਆਉਣਗੇ, ਫਿਰ ਅਸੀਂ ਸਾਰੇ ਰਲ ਕੇ ਉਨ੍ਹਾਂ ਤੇ ਹਮਲਾ ਕਰਕੇ ਉਨ੍ਹਾਂ ਦਾ ਨੁਕਸਾਨ ਕਰਾਂਗੇ। ਪਰ ਸਤਿਗੁਰੂ ਜੀ ਰੜੇ ਮੈਦਾਨ ਵਿਚ ਵੀ ਆ ਗਏ, ਪਰ ਪਹਾੜੀ ਰਾਜਿਆਂ ਨੂੰ ਫਿਰ ਵੀ ਹਾਰ ਦਾ ਹੀ ਮੂੰਹ ਵੇਖਣਾ ਪਿਆ। ਆਓ, ਸ੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਿਵੇਂ ਜੰਗ ਹੋ ਰਿਹਾ, ਪਹਾੜੀਆਂ ਨੇ ਜਿਵੇਂ ਸਤਿਗੁਰਾਂ ਦੇ ਉੱਤੇ ਹਮਲਾ ਕੀਤਾ, ਸਿੰਘਾਂ ਦੇ ਉੱਤੇ ਹਮਲਾ ਕੀਤਾ, ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਿਓ ਕੂਚ ਸਤਿਗੁਰ ਚਲੇ, ਸੰਗ ਖਾਲਸਾ ਵੀਰ।
ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਕੂਚ ਕਰਕੇ ਚੱਲ ਪਏ, ਨਾਲ ਸਤਿਗੁਰਾਂ ਦੇ ਸਰਬੱਤ ਖਾਲਸਾ ਪੰਥ ਜੋ ਸਤਿਗੁਰਾਂ ਦੇ ਸੂਰਬੀਰ ਯੋਧੇ ਬਹਾਦਰ ਸਿੰਘ ਨੇ, ਉਹ ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ।
ਵਿਜੈ ਨਾਦ ਰਣਜੀਤ ਕੋ ਸੁਣਤਿਆ ਧੀਰਜ ਪੀਰ।
ਸਤਿਗੁਰੂ ਜੀ ਦੇ ਰਣਜੀਤ ਨਗਾਰੇ ਦੀ ਆਵਾਜ਼ ਮਾਨੋ ਜਿੱਤ ਦਾ ਪ੍ਰਤੀਕ ਹੈ, ਜਿਸ ਆਵਾਜ਼ ਨੂੰ ਸੁਣ ਕੇ ਕਾਇਰਾਂ ਦੇ ਮਨ ਜਿਹੜੇ ਨੇ ਉਹ ਧੀਰਜ ਤੋਂ ਸੱਖਣੇ ਹੋ ਜਾਂਦੇ ਨੇ। ਕਾਇਰਾਂ ਦੇ ਮਨਾਂ ਵਿਚ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਡਰ ਤੇ ਸਹਿਮ ਪੈਦਾ ਹੋ ਜਾਂਦਾ ਹੈ, ਇਹੋ ਜਿਹਾ ਰਣਜੀਤ ਨਗਾਰਾ ਵੱਜਿਆ ਹੈ।
ਬਾਦੜੀ ਛੰਦ ਸਭ ਕਹੋ ਖਾਲਸੇ ਜੋਰ ਹਾਰ।
ਉਹ ਖਾਲਸੇ ਨੇ ਉਸ ਵਕਤ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਨ੍ਰਿਪ ਦਈ ਆਨਪੁਰ ਤਿਆਗਨਾਥ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਹਾੜੀ ਰਾਜਿਆਂ ਨੇ ਤੁਹਾਨੂੰ ਗਊ ਦੀ ਆਣ ਦਿੱਤੀ ਹੈ ਔਰ ਆਪ ਜੀ ਨੇ ਉਹਨਾਂ ਦੀ ਗਊ ਦੀ ਆਣ ਨੂੰ ਮੰਨਦਿਆਂ ਹੋਇਆ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡਿਆ ਹੈ।
ਭਲਤਾ ਚਲਿਓ ਆਪਣਾ ਜ਼ਰੂਰ।
ਮਹਾਰਾਜ ਜੀ ਨਾ ਪਹਾੜੀਆਂ ਦੇ ਕੋਲੋਂ ਬਦਲਾ ਜ਼ਰੂਰ ਲੈਣਾ ਚਾਹੀਦਾ। ਇਹ ਜਿਹੜੇ ਪਹਾੜੀਏ ਨੇ, ਭੈੜੀ ਬਿਰਤੀ ਵਾਲੇ, ਖੋਟੀ ਬਿਰਤੀ ਵਾਲੇ, ਇਹਨਾਂ ਤੋਂ ਬਦਲਾ ਜ਼ਰੂਰ ਲੈਣਾ ਚਾਹੀਦਾ।
ਲੁੱਟ ਗ੍ਰਾਮ ਪਾਏ ਉਜੜਾ ਕਹਿਲੂਰ।
ਮਹਾਰਾਜ, ਜਿਹੜੀ ਕਹਿਲੂਰ ਰਿਆਸਤ ਹੈ ਇਹਨੂੰ ਉਜਾੜ ਦੇਣਾ ਚਾਹੀਦਾ। ਇਹ ਜਿਹੜੀ ਕਹਿਲੂਰ ਰਿਆਸਤ ਹੈ ਰਾਜੇ ਭੀਮ ਚੰਦ ਦੀ, ਇਹ ਜਿਹੜੇ ਨਗਰ ਨੇ ਰੰਗੜਾਂ ਤੇ ਗੁਜਰਾਂ ਦੇ, ਜਿਹੜੇ ਗੁਰੂ ਖਾਲਸੇ ਦੇ ਵਿਰੋਧੀ ਨੇ, ਇਹਨਾਂ ਦੇ ਨਗਰ ਉਜਾੜ ਕੇ ਥੇ ਬਣਾ ਦੇਣੇ ਚਾਹੀਦੇ ਹਨ।
ਸੁਖ ਸੰਗ ਅਬੈ ਕਿਮ ਬਸਨ ਦੇ।
ਜੇ ਸਾਨੂੰ ਆਨੰਦਪੁਰ ਸਾਹਿਬ ਤੋਂ ਕੱਢ ਰਹੇ ਨੇ ਤੇ ਇਹਨਾਂ ਨੂੰ ਅਸੀਂ ਸੁਖ ਨਾਲ ਕਿਉਂ ਵਸਣ ਦੇਈਏ, ਇਹਨਾਂ ਪਹਾੜੀਆਂ ਨੂੰ ਅਸੀਂ ਸੁਖ ਦੇ ਨਾਲ ਕਿਉਂ ਵਸਣ ਦੇਈਏ।
ਘਰ ਹੈ ਉਜਾੜ ਗ੍ਰਾਮਾਂ ਥੇ।
ਮਹਾਰਾਜ, ਇਹ ਜਿਹੜੇ ਗ੍ਰਾਮ ਨੇ ਨਾ ਕਹਿਲੂਰ ਰਿਆਸਤ ਦੇ ਪਿੰਡਾਂ ਦੇ, महाराज इन्हां पिंडां दे पिंडां नूं उजाड़ के असी थे बना दिए तुहाडी आग्या चाहीदी है।
सुन कर सुबाक सतगुर बखान।
जदों सिंघां ने खालसे ने हथ जोड़ के सतगुरां नूं इस तरह बेनती कीती, सुन के खालसे पंथ दी बेनती गुरु कलगीधर पातशाह जी बोले,
लियो मार लूट करिए निदान।
महाराज जी कहंदे, खालसा जी जे तुहाडे मन च इच्छा है ते जरूर पूरी करो, इन्हां गुजरा रंगणा नूं स्वाद चखाओ, ए किवें गुरु घर ते संगतां ते हमला करदे ने, इन्हां नूं लुट लवो और इन्हां दा निदान अंत कर दिओ।
जो लड़न आए अनिए तुहंग।
जिहड़ा लड़न वास्ते आवे खालसे दे नाल बंदूकां नाल गोलियां दाग दिओ, क्योंकि उधरों पहाड़िए भी तैयार बैठे सी लड़न वास्ते। वो चाहुंदे ही ए सी कि गुरु जी नूं बाहर रड़े ते लै आईए, रड़े मैदान विच लिया के फिर गुरु जी ते हमला करिए, क्योंकि आनंदपुर साहब विच तां उन्हां ते हमला करके असीं वेख चुके हां, वो किलियां दा आसरा लैके लड़ लैंदे ने, पर जदों बाहर रड़े मैदान विच आउणगे ते उन्हां ते अपनी मन मौज दा हमला करके उन्हां नूं मारांगे। ये पहाड़ियां दी सोच सी, पर सतगुरु सच्चे पातशाह जी दसना चाहुंदे सन इन्हां पहाड़ियां नूं कि असीं रड़े मैदान विच भी आ जाईए लड़न वास्ते, फिर भी तुसी साडा मुकाबला नहीं कर सकते, क्योंकि साडी ओट कोई किला नहीं है, साडी ओट कोई वड्डियां फौजां जां तोपां नहीं हन, साडी ओट अकाल पुरख वाहिगुरु परमेश्वर है, उहदा आसरा लैके असी जंग दे मैदान विच लड़दे हां, ना कि किलियां दा आसरा लैके। ये सतगुरु जी विखाणा चाहुंदे सन, तो महाराज सच्चे पातशाह जी ने हुक्म कर दिता, जिहड़ा पहाड़िया आवे खालसा जी चढ़ के अपनियां बंदूक दियां गोलियां दाग के उहनूं सदा वास्ते जमीन च मिट्टी च गर्क कर दिओ।
तब गयो खालसा करन जंग।
इस तरह सतगुरां दा हुक्म सुणदिआं खालसा जंग करन वास्ते गया है।
ਨਿਰਮੋਹ ਨਾਮ ਜੇ ਠਾਸ ਥਾਨ।
ਖਾਲਸਾ ਜੀ ਸਤਿਗੁਰੂ ਜੀ ਉੱਥੇ ਆਏ ਨੇ ਜਿੱਥੇ ਕਿਲ੍ਹਾ ਨਿਰਮੋਹਗੜ੍ਹ ਹੈ। ਨਿਰਮੋਹਗੜ੍ਹ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹੋਏ ਹਨ।
ਪ੍ਰਿਥੀ ਪਰ ਗੁਰ ਸੁਜਾਨ।
ਇੱਥੇ ਨਿਰਮੋਹਗੜ੍ਹ ਵਾਲੀ ਜਗ੍ਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਜ਼ਮੀਨ ਤੇ ਰੜੇ ਮੈਦਾਨ ਚ, ਇੱਥੇ ਕੋਈ ਕਿਲ੍ਹਾ ਨਹੀਂ ਹੈ, ਇੱਥੇ ਕੋਈ ਕਿਸੇ ਪ੍ਰਕਾਰ ਦੀ ਓਟ ਨਹੀਂ ਹੈ, ਮੈਦਾਨੀ ਇਲਾਕਾ ਹੈ ਨਿਰਮੋਹਗੜ੍ਹ ਵਾਲਾ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਦਾਨ ਦੇ ਵਿੱਚ ਉਤਰੇ ਹੋਏ ਨੇ।
ਜਬ ਲੁੱਟਿਓ ਦੇਸ਼ ਗਿਰ ਪਤਨ ਕੇਰ।
ਇੱਧਰ ਜਦੋਂ ਪਹਾੜੀ ਰਾਜਿਆਂ ਦੇ ਨਗਰਾਂ ਦੇ ਉੱਤੇ ਕਹਿਲੂਰ ਰਿਆਸ ਦੇ ਪਿੰਡਾਂ ਦੇ ਉੱਤੇ ਹਮਲਾ ਹੋਇਆ ਖਾਲਸੇ ਦਾ,
ਸ਼ਤਰੂਨ ਸੈਨ ਪਹੁੰਚੀ ਬਡੇਰ।
ਪਹਾੜੀ ਰਾਜਿਆਂ ਦੀਆਂ ਫੌਜਾਂ ਆ ਗਈਆਂ, ਜਿਵੇਂ ਉਨ੍ਹਾਂ ਨੇ ਵਿਉਂਤਬੰਦੀ ਕੀਤੀ ਹੋਈ ਸੀ ਕਿ ਜਦੋਂ ਗੁਰੂ ਜੀ ਆਨੰਦਪੁਰੋਂ ਬਾਹਰ ਆਉਣਗੇ ਤੇ ਉਨ੍ਹਾਂ ਤੇ ਹਮਲਾ ਕਰਾਂਗੇ। ਪਹਾੜੀ ਰਾਜੇ ਤਿਆਰੀਆਂ ਕਰੇ ਬੈਠੇ ਸਨ, ਉਹ ਆਪਣੀ ਫੌਜ ਲੈ ਕੇ ਸੈਨਾ ਲੈ ਕੇ ਆ ਪਹੁੰਚੇ ਸਤਿਗੁਰਾਂ ਦੇ ਖਾਲਸੇ ਤੇ ਹਮਲਾ ਕਰਨ ਲਈ।
ਭੀਮ ਚੰਦ
ਰਾਜੇ ਭੀਮ ਚੰਦ ਨੇ ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਔਰ ਆਪਣੀਆਂ ਫੌਜਾਂ ਨੂੰ ਗੁਰੂ ਖਾਲਸੇ ਦੇ ਉੱਤੇ ਹਮਲਾ ਕਰਨ ਵਾਸਤੇ ਭੇਜ ਦਿੱਤਾ।
ਸੰਘ ਹੰਡੂਰੀ ਭੂਪ ਚੰਦ।
ਰਾਜਾ ਹੰਡੂਰੀਆ ਰਾਜਾ ਭੂਪ ਚੰਦ ਇਹਦਾ ਨਾਂ ਹੈ, ਇਹ ਵੀ ਨਾਲ ਚੱਲ ਕੇ ਆਇਆ ਫੌਜ ਦੀ ਅਗਵਾਈ ਕਰਨ ਵਾਸਤੇ।
ਗਰੀਸ਼ਮਨ ਅਧਿਕ ਚਾਬ।
ਹੋਰ ਵੀ ਬੜੇ ਗਰੀਸ਼ ਪਹਾੜੀਏ ਰਾਜੇ ਬੜੇ ਚਾਉ ਦੇ ਨਾਲ ਚੜ ਕੇ ਆਏ ਹਨ ਕਿ ਹੁਣ ਤਾਂ ਗੁਰੂ ਜੀ ਨੂੰ ਸੌਖੇ ਢੰਗ ਨਾਲ ਹੀ ਮਾਰ ਲਵਾਂਗੇ ਖਾਲਸੇ ਨੂੰ, ਕਿਉਂਕਿ ਉਨ੍ਹਾਂ ਕੋਲ ਲੜਨ ਵਾਸਤੇ ਕਿਲ੍ਹਾ ਕੋਈ ਨਹੀਂ। ਅੱਗੇ ਤਾਂ ਕਿਲੇ ਲੋਹਗੜ੍ਹ ਦਾ ਆਸਰਾ ਲੈ ਕੇ ਲੜੇ ਨੇ, ਹੁਣ ਤਾਂ ਉਨ੍ਹਾਂ ਕੋਲ ਕੋਈ ਕਿਲ੍ਹਾ ਨਹੀਂ ਹੈ, ਹੁਣ ਤਾਂ ਰੜੇ ਮੈਦਾਨ ਦੇ ਉੱਤੇ ਨੇ, ਜਿਵੇਂ ਮਰਜ਼ੀ ਉਨ੍ਹਾਂ ਨੂੰ ਮਾਰ ਪਕਾਵਾਂਗੇ। ਏਦਾਂ ਦਾ ਚਾਉ ਲੈ ਕੇ ਪਹਾੜੀਏ ਆਏ ਨੇ ਚੜ ਕੇ।
ਦੁਰਗ ਕੋਟ ਮਾਵਾਸ ਛਾਵ।
ਕਹਿੰਦੇ ਹੁਣ ਕਿਹੜਾ ਕਿਹੜਾ ਗੁਰੂ ਜੀ ਦੇ ਕੋਲ ਕੋਈ ਕਿਲ੍ਹਾ ਹੈ, ਜਿਸ ਕਿਲੇ ਦੇ ਵਿੱਚ ਉਨ੍ਹਾਂ ਨੇ ਜਾ ਕੇ ਆਕੀ ਹੋਣਾ ਹੈ।
ਇਹ ਭਾਈ ਬੋਤਿਆ ਜੀ ਲਖੇ।
ਤਾਂ ਬੜੀ ਵਧੀਆ ਗੱਲ ਹੋਈ ਆ, ਸਾਡੇ ਮਨ ਭਾਉਣ ਦੀ ਗੱਲ ਹੋਈ ਹੈ। ਹੁਣ ਤਾਂ ਰੜੇ ਮੈਦਾਨ ਤੇ ਵੇਖੋ ਕਿੱਡੇ ਨਮਕ ਹਰਾਮੀ ਤੇ ਆਪਣੇ ਧਰਮ ਤੋਂ ਡਿੱਗੇ ਭਰਸ਼ਟੇ ਹੋਏ ਰਾਜੇ ਨੇ। ਪਹਿਲਾਂ ਗੁਰੂ ਪਾਤਸ਼ਾਹ ਜੀ ਨੂੰ ਗਊ ਦੀ ਆਣ ਦਿੱਤੀ ਆ ਕਿ ਤੁਸੀਂ ਚਲੇ ਜਾਓ ਆਨੰਦਪੁਰ ਸਾਹਿਬ ਛੱਡ ਕੇ, ਸਾਨੂੰ ਸਾਡੀ ਇੱਜ਼ਤ ਰਹਿ ਜਾਏਗੀ। ਪਰ ਹੁਣ ਆਪਣੇ ਧਰਮ ਤੇ ਪੱਕੇ ਨਹੀਂ ਰਹੇ, ਧਰਮ ਤੋਂ ਡੋਲ ਕੇ ਸਤਿਗੁਰਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ, ਔਰ ਕਹਿੰਦੇ ਜੀ ਇਹ ਤਾਂ ਬੜੀ ਵਧੀਆ ਗੱਲ ਸਾਡੀ ਮਨ ਭਾਉਂਦੀ ਬਣ ਗਈ ਹੈ।
ਗੁਰ ਆਨੰਦਪੁਰਾ ਤਜ ਦੀਨ ਗਰੇ,
ਗੁਰੂ ਜੀ ਨੇ ਆਨੰਦਪੁਰਾ ਛੱਡ ਦਿੱਤਾ ਹੈ, ਆਪਣਾ ਘਰ ਛੱਡ ਕੇ ਮਹਿਲ ਛੱਡ ਕੇ ਬਾਹਰ ਆ ਗਏ ਹਨ।
ਮੈਂ ਪਰਤ ਜ਼ੋਰ ਹੈ ਯਤਨ ਨਾਏ,
ਹੁਣ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਸਨ ਉਦੋਂ ਸਾਡਾ ਉਹਨਾਂ ਤੇ ਜ਼ੋਰ ਨਹੀਂ ਸੀ ਪੈਂਦਾ, ਨਾ ਹੀ ਸਾਡਾ ਕੋਈ ਯਤਨ ਚੱਲਦਾ ਸੀ।
ਲੜ ਕਰ ਸੋ ਮਰੇ ਫਤਿਹ ਅਨਕ ਚਾਏ,
ਉੱਥੇ ਅਸੀਂ ਹਮਲਾ ਕਰਦੇ ਆਨੰਦਪੁਰ ਸਾਹਿਬ ਤੇ ਸਾਡੇ ਸੂਰਮੇ ਮਰਨੇ ਸੀ, ਸਾਡੇ ਸਿਪਾਹੀ ਮਰਨੇ ਸੀ, ਸਾਡੀਆਂ ਫੌਜਾਂ ਦਾ ਨੁਕਸਾਨ ਹੋਣਾ ਸੀ, ਪਰ ਹੁਣ ਅਸੀਂ ਉਹਨਾਂ ਦਾ ਨੁਕਸਾਨ ਕਰਾਂਗੇ, ਹੁਣ ਖਾਲਸੇ ਨੂੰ ਮਾਰਾਂਗੇ, ਰੜੇ ਮੈਦਾਨ ਦੇ ਵਿੱਚ ਅਸੀਂ ਹਮਲਾ ਕਰਾਂਗੇ।
ਮਿਲ ਮਿਲ ਗਰੀ ਸ਼ੀ ਮੈਂ ਆਨੰਦ ਪਾਏ,
ਇਹ ਪਹਾੜੀਏ ਮਿਲ ਮਿਲ ਕੇ ਬੜੇ ਖੁਸ਼ ਹੋਏ ਹੋਏ ਨੇ, ਮਾਨੋ ਜਿਵੇਂ ਜੰਗ ਜਿੱਤ ਗਈ, ਹੁਣ ਲੜੇ ਬਿਨਾ ਹੀ ਮਾਨੋ ਜਿਵੇਂ ਕਿਸੇ ਫੈਸਲੇ ਤੇ ਪਹੁੰਚ ਗਏ, ਹੁਣ ਵੀ ਅਸੀਂ ਤਾਂ ਜੰਗ ਜਿੱਤ ਗਏ ਹਾਂ। ਪਰ ਇਹ ਨਹੀਂ ਸੀ ਪਤਾ ਕਿ ਜਿਹੜੇ ਕਿਲਿਆਂ ਵਿੱਚ ਲੜਨਾ ਜਾਣਦੇ ਨੇ ਉਹ ਕਿਲਿਆਂ ਵਿੱਚੋਂ ਬਾਹਰ ਆ ਕੇ ਜੰਗ ਦੇ ਮੈਦਾਨ ਦੇ ਵਿੱਚ ਰੜੇ ਮੈਦਾਨ ਵਿੱਚ ਵੀ ਲੜਨਾ ਜਾਣਦੇ ਨੇ, ਉੱਥੇ ਸਗੋਂ ਦੁੱਗਣੇ ਚਾਓ ਨਾਲ ਲੜਦੇ ਨੇ। ਓਨੀ ਲੜਾਈ ਹਾਲੇ ਬੰਦੂਕਾਂ ਨਾਲ ਤੇ ਦੂਰ ਦੀਆਂ ਜਿਹੜੀਆਂ ਤੀਰਾਂ ਦੇ ਨਾਲ ਨਹੀਂ ਉਹ ਲੜਦੀਆਂ ਜਾਣਦੇ, ਜਿੰਨੀ ਲੜਾਈ ਤੇਗਾਂ ਤੇ ਢਾਲਾ ਫੜ ਕੇ ਲੜਨਾ ਜਾਣਦੇ ਨੇ। ਇਹ ਨਹੀਂ ਸੀ ਪਤਾ ਇਹਨਾਂ ਪਹਾੜੀਆਂ ਨੂੰ, ਮਿਲ ਮਿਲ ਕੇ ਬੜੇ ਖੁਸ਼ ਹੋ ਰਹੇ ਨੇ, ਕਹਿੰਦੇ ਜੀ ਸਾਡੀ ਤਾਂ ਮਨ ਭਾਉਂਦੀ ਬਣ ਗਈ ਹੈ, ਰੜੇ ਮੈਦਾਨ ਦੇ ਵਿੱਚ ਗੁਰੂ ਜੀ ਨੂੰ ਹੁਣ ਅਸੀਂ ਮਾਰਾਂਗੇ।
ਪੈਦਲ ਤੁਰੰਗ ਦੀ ਨਸ ਪਛਾਏ,
ਇਹਨਾਂ ਨੇ ਆਪਣੇ ਪੈਦਲ ਸੂਰਮੇ ਤੇ ਘੋੜ ਸਵਾਰ ਭੇਜ ਦਿੱਤੇ ਖਾਲਸੇ ਤੇ ਹਮਲਾ ਕਰਨ ਵਾਸਤੇ।
ਜੇ ਤੱਕ ਸੈਨ ਬਾਈ ਸਧਾਰ,
ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਦੀ ਜਿੰਨੀ ਸੈਨਾ ਹੈ, ਜਿੰਨੀ ਵੀ ਫੌਜ ਹੈ,
ਸੁੰਦਪ ਬਜਾਏ ਹਥਿਆਰ ਧਾਰ,
ਇਹਨਾਂ ਨੇ ਨਗਾਰੇ ਬਜਾ ਕੇ ਹਥਿਆਰ ਧਾਰਨ ਕਰਕੇ ਸ਼ਸਤਰ ਧਾਰਨ ਕਰਕੇ ਹਮਲਾ ਬੋਲ ਦਿੱਤਾ।
ਚਲ ਮਨੋ ਓਰੜੀ ਗੰਗ ਧਾਰ,
ਮਾਨੋ ਜਿਵੇਂ ਗੰਗਾ ਦੇ ਵਿੱਚ ਉਛਾਲ ਆਉਂਦਾ ਨਾ, ਏਦਾਂ ਉਛੜ ਕੇ ਗੰਗਾ ਦੀ ਧਾਰ ਵਾਂਗੂ ਉਮੜ ਕੇ ਆਏ ਨੇ ਸਾਰੇ ਪਹਾੜੀਏ ਖਾਲਸੇ ਉੱਤੇ।
ਅਣਗਣ ਤੁਫੰਗ ਖਰ ਖਰਗ ਧਾਰ,
ਅਣਗਿਣਤ ਬੰਦੂਕਾਂ ਤੇ ਤਿੱਖੀਆਂ ਤੇਗਾਂ ਦੀ ਧਾਰ ਲੈ ਕੇ ਆਪਣੇ ਨਾਲ ਚੜੇ ਹਨ।
ਗਨ ਬਜੇ ਢੋਲ ਪਟੇ ਨਿਸ਼ਾਨ,
ਚੜਾਈ ਸਮੇਂ ਇਨ੍ਹਾਂ ਦੇ ਨਗਾਰੇ ਵੱਜੇ ਨੇ ਔਰ ਪਟਹਿ ਨਫੀਰੀਆਂ ਵੱਜੀਆਂ ਨੇ, ਢੋਲ ਵੱਜੇ ਹਨ।
ਪੀਰਨ ਫੁੰਕਾਰ ਤੁਰੇ ਨਿਸ਼ਾਨ,
ਭੇਰੀਆਂ ਦੇ ਵਿੱਚ ਫੂੰਕਾਂ ਭਰ ਭਰ ਕੇ ਭੇਰੀਆਂ ਵਜਾਈਆਂ ਨੇ, ਸ਼ਹਿਨਾਈਆਂ ਵਜਾਈਆਂ ਨੇ, ਕਰਨਾਰ ਵਜਾਏ ਹਨ।
ਉਤ ਪਾਏ ਖਾਲਸੇ ਲੂਟ ਮਾਰ,
ਪਹਾੜੀਆਂ ਨੇ ਹਮਲਾ ਕੀਤਾ, ਉਧਰ ਖਾਲਸਾ ਪਹਿਲਾਂ ਹੀ ਤਿਆਰ ਬੈਠਾ ਸੀ, ਸਿੰਘ ਪਹਿਲਾਂ ਹੀ ਤਿਆਰ ਬਰ ਤਿਆਰ ਹੋਏ, ਉੱਥੇ ਪਿੰਡਾਂ ਤੇ ਜਿਹੜੇ ਹੋਰ ਨਗਰ ਸੀ ਗੁਜਰਾਂ ਰੰਗੜਾਂ ਦੇ, ਸਿੰਘ ਪਹਿਲਾਂ ਹੀ ਉਹਨਾਂ ਤੇ ਹਮਲਾ ਕਰਕੇ ਤਿਆਰ ਬਰ ਤਿਆਰ ਹੋਏ ਬੈਠੇ ਸਨ।
ਸਭ ਲਏ ਪਦਾਰਥ ਕਰ ਉਜਾੜ,
ਖਾਲਸੇ ਨੇ ਚੰਗੇ ਪਿੰਡ ਲੁੱਟੇ ਤੇ ਉਜਾੜੇ ਹਨ, ਥੇ ਬਣਾ ਕੇ ਰੱਖ ਦਿੱਤੇ ਨੇ ਨਾ ਪਹਾੜੀਆਂ ਦੇ ਕਈ ਪਿੰਡ ਖਾਲਸੇ ਨੇ।
ਕਹਿ ਲੂਰ ਦੂਣ ਮੈਂ ਧੂਮ ਧਾਮ,
ਕਹਿ ਲੂਰ ਰਿਆਸਤ ਦੀ ਜਿਹੜੀ ਦੂਣ ਹੈ ਉਹਦੇ ਵਿੱਚ ਧੂਮ ਮਚੀ ਹੋਈ ਹੈ, ਹਾਹਾਕਾਰ ਮਚੀ ਹੋਈ ਹੈ, ਭਾਜੜ ਪਈ ਹੋਈ ਹੈ।
ਪਰੀ ਮਾਰ ਤਜ ਤਜ ਧਾਮ,
ਔਰ ਮਾਰ ਇਹੋ ਜੀ ਮਚੀ ਹੈ ਕਿ ਪਹਾੜੀਏ ਆਪਣੇ ਘਰ ਬਾਰ ਛੱਡ ਛੱਡ ਕੇ ਦੌੜ ਰਹੇ ਨੇ, ਨੱਠ ਰਹੇ ਨੇ ਆਪਣੀਆਂ ਜਾਨਾਂ ਬਚਾ ਕੇ।
ਜੋ ਅੜੇ ਬੇਗ ਹੀ ਮਾਰ ਲੇਤ,
ਜਿਹੜਾ ਸਰ ਖਾਲਸੇ ਪੰਥ ਅੱਗੇ ਅੜਦਾ ਹੈ ਸਿੰਘ ਉਸੇ ਵੇਲੇ ਉਹਨੂੰ ਮਾਰ ਕੇ ਜ਼ਮੀਨ ਵਿੱਚ ਗਰਕ ਕਰ ਦਿੰਦੇ ਹਨ।
ਛੂਟੇ ਤੁਫੰਗ ਬਦ ਜੰਗ ਖੇਤ,
ਔਰ ਬੜੀਆਂ ਭਾਰੀਆਂ ਬੰਦੂਕਾਂ ਚੱਲ ਰਹੀਆਂ ਨੇ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ।
ਘੋਰਨ ਨਚਾਏ ਮੋਰਨ ਮਨਿੰਦ,
ਘੋੜਿਆਂ ਨੂੰ ਨਚਾਉਂਦੇ ਨੇ ਜਿਵੇਂ ਮੋਰ ਪਹਿਲਾਂ ਪਾਉਂਦੇ ਨੇ ਨਾ, ਮੋਰ ਨੱਚਦੇ ਨੇ, ਮੋਰਾਂ ਦੇ ਮਨਿੰਦ ਘੋੜਿਆਂ ਨੂੰ ਸਿੰਘ ਸੂਰਮੇ ਨਚਾਉਂਦੇ ਹਨ।
ਘੋਰਨ ਬਨਾਏ ਸੂਰਨ ਬਿਲੰਦ,
ਔਰ ਸੂਰਮੇ ਬਹਾਦਰ ਯੋਧੇ ਬੜੀ ਛੇਤੀ ਨਾਲ ਬੜੀ ਬਹਾਦਰੀ ਨਾਲ ਲੜਦੇ ਹਨ।
ਤੋਰਨ ਰਿਪੋਨ ਫੋਰਨ ਸੋ ਅੰਗ
ਬੜੀ ਛੇਤੀ ਨਾਲ ਬੰਦੂਕਾਂ ਵਿਚ ਗੋਲੀਆਂ ਭਰ ਕੇ ਗਜਾਂ ਨਾਲ ਠੋਕ ਕੇ ਸਿੱਧੀਆਂ ਕਰਕੇ ਦਸ ਤਰਵਾਂ ਕਰਕੇ ਨਿਸ਼ਾਨੇ ਦਾਗ ਦਿੰਦੇ ਨੇ ਸਿੰਘ ਸੂਰਮੇ ਔਰ ਵੈਰੀਆਂ ਦੀਆਂ ਛਾਤੀਆਂ ਨੂੰ ਅੰਗਾਂ ਨੂੰ ਤੋੜ ਸੁੱਟਦੇ ਹਨ
ਤੋਰਨ ਉਬੈ ਸੋ ਛੋਰਨ ਤੁਫੰਗ
ਆਖਿਰਕਾਰ ਦੋਹਾਂ ਪਾਸਿਓ ਬੰਦੂਕਾਂ ਚੱਲਣ ਲੱਗੀਆਂ ਉਧਰੋਂ ਪਹਾੜੀਆਂ ਦੀ ਫੌਜ ਵੀ ਆ ਗਈ ਖਾਲਸੇ ਦੇ ਨੇੜੇ ਇਧਰੋਂ ਖਾਲਸੇ ਦੀਆਂ ਬੰਦੂਕਾਂ ਵੀ ਚੱਲ ਰਹੀਆਂ ਨੇ ਉਧਰੋਂ ਪਹਾੜੀਆਂ ਦੀਆਂ ਬੰਦੂਕਾਂ ਵੀ ਚੱਲ ਰਹੀਆਂ ਦੋਹਾਂ ਪਾਸਿਆਂ ਤੋਂ ਮਾਰ ਮਚੀ ਹੈ
ਸਭ ਹੋਏ ਮੁਕਾਬਲੇ ਦਲ ਦੋਨ
ਦੋਹਾਂ ਦਲਾਂ ਦਾ ਮੁਕਾਬਲਾ ਹੋਣ ਲੱਗਾ ਜਿਵੇਂ ਕਲਗੀਧਰ ਜੀ ਲਿਖਦੇ ਨੇ ਪਹਿਲਾਂ ਦਲਾਂ ਮਿਲਣਦਿਆਂ ਭੇੜ ਪਿਆ ਨਿਹੰਗਾਂ ਸੂਰਮਿਆਂ ਦਾ ਦੋਹਾਂ ਦਲਾਂ ਦਾ ਆਪਸ ਵਿਚ ਭੇੜ ਹੋਇਆ ਦੋਹਾਂ ਪਾਸੇ ਦੇ ਦਲ ਜਿਹੜੇ ਨੇ ਆਪਸ ਵਿਚ ਮੁਕਾਬਲੇ ਕਰਨ ਲੱਗੇ ਹਨ
ਪ੍ਰੇਰੇ ਸਮੀਰ ਜਿਵ ਜਲਦ ਓਨ
ਹਵਾ ਦੇ ਪ੍ਰੇਰੇ ਹੋਏ ਕਹਿੰਦੇ ਜਿਵੇਂ ਬੱਦਲ ਇੱਕ ਆਪਸ ਵਿਚ ਟਕਰਾਉਂਦੇ ਨੇ ਨਾ ਜਿਵੇਂ ਹਵਾ ਪ੍ਰੇਰਦੀ ਹੈ ਤੇ ਬੱਦਲ ਜਿਹੜੇ ਨੇ ਉਹ ਪ੍ਰੇਰ ਪ੍ਰੇਰ ਕੇ ਇੱਕ ਦੂਜੇ ਨੂੰ ਆਪਸ ਵਿਚ ਲੜਾਉਂਦੇ ਨੇ ਆਕਾਸ਼ ਵਿਚ ਛਾਏ ਬੱਦਲ ਏਦਾਂ ਕਹਿੰਦੇ ਦੋਹਾਂ ਪਾਸਿਆਂ ਦੇ ਸੂਰਮੇ ਆਪਸ ਵਿਚ ਭਿੜਦੇ ਹਨ
ਕਰਕਾ ਸਮੋ ਗੋਰੀ ਗਿਰੰਤ
ਕਹਿੰਦੇ ਇਹਦੇ ਵਿਚ ਗੋਲੀਆਂ ਜਿਹੜੀਆਂ ਡਿੱਗ ਰਹੀਆਂ ਨੇ ਏਦਾਂ ਜਾਪਦਾ ਜਿਵੇਂ ਬੱਦਲਾਂ ਵਿਚ ਬਿਜਲੀ ਚਮਕਦੀ ਹੈ
ਬਾਰੂਦ ਅਗਨ ਤੜਤਾ ਦੇ ਪੰਤ
ਔਰ ਜਿਹੜਾ ਬਾਰੂਦ ਧੁਖਦਾ ਹੈ ਗੋਲੀਆਂ ਚਮਕਦੀਆਂ ਨੇ ਜਦੋਂ ਤੋੜੇ ਧੁਖਦੇ ਨੇ ਚਮਕਦੇ ਨੇ ਉਹ ਬਿਜਲੀ ਦੇ ਸਮਾਨ ਚਮਕਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ
ਇੱਕ ਵਾਰ ਛੁੱਟੀ ਸ਼ਲਖਾ ਕਰਾਲ
ਇੱਕ ਵਾਰ ਬੜੀਆਂ ਭਿਆਨਕ ਸ਼ਲਖਾਂ ਬੰਦੂਕਾਂ ਦੀਆਂ ਚੱਲ ਪਈਆਂ ਨੇ ਕੜਾ ਕੜੀ ਸ਼ਲਖ ਹੁੰਦੀ ਹੈ ਖਾਲਸਾ ਜੀ ਜਿਵੇਂ ਹਜ਼ਾਰ ਬੰਦੂਕ ਹੋਵੇ ਇਕੱਠੀਆਂ ਚੱਲ ਪੈਣ 100, 50, 200, 500 ਬੰਦੂਕ ਇਕੱਠੀ ਚੱਲੇ ਉਹਨੂੰ ਸ਼ਲਖ ਕਹਿੰਦੇ ਨੇ ਕਹਿੰਦੇ ਇਸ ਤਰ੍ਹਾਂ ਕਈ ਸ਼ਲਖਾਂ ਚੱਲੀਆਂ ਹਨ
ਧੜਪੜ ਸੁਨਾਦ ਸੁਣਤੇ ਮਿਸਾ
ਗੋਲੀਆਂ ਦੀ ਆਵਾਜ਼ ਬੱਦਲਾਂ ਵਾਂਗੂ ਗੜਗੜਾਹਟ ਵਾਂਗੂ ਗਰਜਦੀ ਹੈ ਔਰ ਤੜਫੜ ਤੜਫੜ ਕਰਕੇ ਗੋਲੀਆਂ ਚੱਲਦੀਆਂ ਏਦਾਂ ਜਾਪਦਾ ਹੈ ਜਿਵੇਂ ਕੋਈ ਮਾਈ ਬੀਬੀ ਭੱਠੀ ਦੇ ਉੱਤੇ ਬੈਠੀ ਹੋਈ ਦਾਣੇ ਭੁੰਨਦੀ ਹੈ ਤੇ ਦਾਣੇ ਤੜਫੜ ਤੜਫੜ ਕਰਕੇ ਭੁੱਜਦੇ ਨੇ ਨਾ ਏਦਾਂ ਕਹਿੰਦੇ ਦਾਣਿਆਂ ਵਾਂਗੂ ਭੁੜਕਦੀਆਂ ਹੋਈਆਂ ਗੋਲੀਆਂ ਚੱਲਦੀਆਂ ਹਨ
ਦੋਇਨ ਮਾਰ ਮਾਚੀ ਵਿਸ਼ੇਸ਼
ਦੋਹਾਂ ਪਾਸਿਓਂ ਵਿਸ਼ੇਸ਼ ਕਰਕੇ ਬੜੀ ਭਿਆਨਕ ਮਾਰ ਮਚੀ ਹੈ
ਸ਼ਰਕੰਤ ਗਜਨ ਰਣ ਕੇ ਅਸ਼ੇਸ਼
ਔਰ ਗਜ ਖੜਕਦੇ ਨੇ ਬੰਦੂਕਾਂ ਵਿਚ ਇੱਕ ਵਾਰੀ ਗੋਲੀ ਚਲਾ ਕੇ ਦਾਹ ਕੇ ਦੁਬਾਰਾ ਫੇਰ ਗੋਲੀਆਂ ਭਰਦੇ ਨੇ ਪੁਰਾਣੀਆਂ ਬੰਦੂਕਾਂ ਗਜਾਂ ਦੇ ਨਾਲ ਉਹਨਾਂ ਵਿਚ ਗੋਲੀਆਂ ਠੋਕੀਆਂ ਜਾਂਦੀਆਂ ਬਰੂਦ ਠੋਕਿਆ ਜਾਂਦਾ ਸੀ ਗਜ ਮਾਰ ਮਾਰ ਕੇ ਕਹਿੰਦੇ ਬੰਦੂਕਾਂ ਦੇ ਵਿਚ ਗੋਲੀਆਂ ਭਰਦੇ ਤੇ ਉਹ ਗਜਾਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ
ਪਰ ਮੁਸ਼ਤ ਬਰੂਦ ਡਾਲ ਤੇ ਉਤਾਲ
ਭਰ ਭਰ ਕੇ ਬਰੂਦ ਬੰਦੂਕਾਂ ਦੀਆਂ ਨਾਲੀਆਂ ਚ ਪਾ ਕੇ ਉਤੋਂ ਗਜਾਂ ਨਾਲ ਠੋਕ ਦੇਣ ਇੱਕ ਗਜ ਚੱਲਦਾ ਹੋਵੇ ਬੰਦੂਕ ਦੀ ਨਲੀ ਚ ਉਹਦੀ ਬੜੀ ਆਵਾਜ਼ ਹੁੰਦੀ ਹੁਣ ਇੱਥੇ ਤਾਂ ਸੈਂਕੜੇ ਗਜ ਠੋਕੇ ਜਾ ਰਹੇ ਨੇ ਕਿੰਨੀ ਆਵਾਜ਼ ਉੱਠਦੀ ਹੈ ਕਿੰਨਾ ਨਾਦ ਉੱਠਦਾ ਹੈ
ਗੁਲਕਾ ਸੋ ਡਾਲ ਠੋਕਤ ਵਿਸਾਲ
ਔਰ ਬੰਦੂਕਾਂ ਦੀਆਂ ਨਾਲੀਆਂ ਦੇ ਵਿਚ ਗੋਲੀਆਂ ਠੋਕਦੇ ਨੇ ਗਜਾਂ ਦੇ ਨਾਲ
ਪਰ ਤੁਰਤ ਪਲੀਤੇ ਪਰ ਜਮਾਏ
ਨਾਲ ਭਰ ਕੇ ਬੰਦੂਕਾਂ ਨੂੰ ਪਲੀਤਾ ਉੱਤੇ ਜਮਾ ਦਿੰਦੇ ਨੇ ਬਰੂਦ ਦਾ ਉਹ ਪਲੀਤਾ ਉੱਤੇ ਜਮਾ ਕੇ ਰੱਖ ਦਿੰਦੇ ਹਨ
ਤੋੜਾ ਉਭਾਰ ਕਲ ਪੈ ਟਿਕਾਏ
ਉਹਦੇ ਤੇ ਤੋੜਾ ਤੁਹਾ ਦਿੰਦੇ ਨੇ ਤੋੜਾ ਲਾ ਦਿੰਦੇ ਨੇ ਔਰ ਤੋੜਾ ਲਾ ਕੇ ਫਿਰ ਆਪਣੇ ਹੱਥ ਦੇ ਵਿਚ ਉਂਗਲ ਰੱਖ ਲੈਂਦੇ ਨੇ ਘੋੜੇ ਦੇ ਉੱਤੇ ਬੰਦੂਕ ਦੇ ਉੱਤੇ ਨਿਸ਼ਾਨਾ ਲਾ ਕੇ ਫਿਰ ਗੋਲੀ ਨੂੰ ਕਹਿੰਦੇ ਦਸਤ ਰਵਾਂ ਕਰਦੇ ਹਨ
ਕਰ ਦਸਤ ਰਵਾਂ ਰੇ ਪਤਨ ਤਕਾਏ
ਦੁਸ਼ਮਣ ਦੇ ਸਰੀਰ ਦੇ ਉੱਤੇ ਗੋਲੀ ਦਾ ਨਿਸ਼ਾਨਾ ਤੱਕ ਕੇ ਇਹਨੇ ਵੀ ਹਵਾ ਚ ਚਲਾਈ ਜਾਣ ਗੋਲੀਆਂ ਕਹਿੰਦੇ ਦੁਸ਼ਮਣ ਦੇ ਸਰੀਰ ਦਾ ਨਿਸ਼ਾਨਾ ਤੱਕ ਕੇ ਦਸਤ ਰਵਾਂ ਦਾ ਮਤਲਬ ਹੁੰਦਾ ਨਿਸ਼ਾਨਾ ਤੱਕ ਕੇ ਗੋਲੀ ਚਲਾਉਂਦੇ ਹਨ
ਜਾਂ ਮੈਂ ਸ਼ਿਤਾਬ ਨੇ ਕਰ ਡੁਲਾਏ
ਔਰ ਬੜੀ ਤੇਜ਼ੀ ਦੇ ਨਾਲ ਗੋਲੀ ਚਲਾਉਂਦੇ ਨੇ ਹੱਥ ਨਹੀਂ ਕੰਬਦੇ ਗੋਲੀ ਚਲਾਉਣ ਵੇਲੇ ਕਿਉਂਕਿ ਜੇ ਹੱਥ ਕੰਬ ਜੇ ਤੇ ਨਿਸ਼ਾਨਾ ਹਿੱਲ ਜਾਂਦਾ ਐਨ ਸਾਹ ਰੋਕ ਕੇ ਬੜੀ ਫੁਰਤੀ ਦੇ ਨਾਲ ਕਿਉਂਕਿ ਜਦੋਂ ਸਾਹ ਤੱਕ ਵੀ ਨਹੀਂ ਲੈਣਾ ਹੁੰਦਾ ਜਦੋਂ ਨਿਸ਼ਾਨਾ ਲਾਇਆ ਜਾਂਦਾ ਬੰਦੂਕ ਦਾ ਜਾਂ ਤੀਰ ਦਾ ਉਸ ਵੇਲੇ ਆਪਣੇ ਸਾਹਾਂ ਤੇ ਵੀ ਕੰਟਰੋਲ ਰੱਖਣਾ ਪੈਂਦਾ ਤਾਂ ਜੋ ਹੱਥ ਨਾ ਹਿੱਲੇ ਤੇ ਕਹਿੰਦੇ ਹੱਥਾਂ ਦਾ ਪੂਰਾ ਨਿਸ਼ਾਨਾ ਕਰਕੇ ਹੱਥਾਂ ਨੂੰ ਹਿੱਲਣ ਨਹੀਂ ਦਿੰਦੇ ਸਿੱਧਾ ਕਰਕੇ ਨਿਸ਼ਾਨਾ ਗੋਲੀ ਦਾ ਦਾਗਦੇ ਹਨ
ਜਦ ਲਗਾ ਜਾਏ ਮੈਂ ਦੇਰ ਕੋਈ
ਜਦੋਂ ਗੋਲੀ ਛੂਕਦੀ ਜਾਂਦੀ ਹੈ ਬੰਦੂਕ ਚੋਂ ਤੇ ਜਾ ਕੇ ਕਿਸੇ ਵੈਰੀ ਦੇ ਸਰੀਰ ਨੂੰ ਜਾ ਕੇ ਵੱਜਦੀ ਹੈ, ਦੇਰੀ ਨਹੀਂ ਲਾਉਂਦੀ।
ਕਿਰਪਾ ਭੂਮ ਨਿਜ ਪ੍ਰਾਨ ਖੋਏ,
ਉਸੇ ਵੇਲੇ ਉਛਲ ਕੇ ਉਹ ਜ਼ਮੀਨ ਤੇ ਧੜਮ ਦੇ ਕੇ ਡਿੱਗ ਪੈਂਦਾ। ਜਿਹਨੂੰ ਜਾ ਕੇ ਗੋਲੀ ਵੱਜਦੀ ਹੈ ਉਹ ਨਾਲ ਹੀ ਜ਼ਮੀਨ ਦੇ ਉੱਤੇ ਡਿੱਗ ਪੈਂਦਾ, ਮੁੜ ਕੇ ਦੂਜਾ ਸਾਹ ਨਹੀਂ ਲੈਂਦਾ।
ਅਸਵਾਰ ਤੋਂ ਆਏ ਹੈ ਕੋ ਸ਼ਿਤਾਬ,
ਔਰ ਜਿਹੜੇ ਘੋੜ ਸਵਾਰ ਨੇ ਉਹ ਆਪਣੇ ਘੋੜਿਆਂ ਨੂੰ ਛੇਤੀ ਨਾਲ ਤੋਰਦੇ ਹਨ।
ਝੋਲਤ ਤੁਫੰਗ ਕਰ ਦਾਬ,
ਔਰ ਦਾ ਕਰ ਕਰਕੇ ਦੋਵਾਂ ਪਾਸਿਓ ਬੜੇ ਦਾ ਤੱਕ ਤੱਕ ਕੇ ਦੋਵਾਂ ਪਾਸਿਓ ਗੋਲੀਆਂ ਚਲਾਉਂਦੇ ਨੇ ਸੂਰਮੇ।
ਰਿਪ ਕੋ ਗਿਰਾਏ ਕਸਲੇਤ, ਫੇਰ
ਦੁਸ਼ਮਣ ਨੂੰ ਸੁੱਟ ਕੇ ਮਾਰ ਕੇ ਦੁਬਾਰਾ ਫੇਰ ਬੰਦੂਕ ਕੱਸ ਲੈਂਦੇ ਨੇ, ਦੁਬਾਰਾ ਫੇਰ ਬੰਦੂਕ ਤਿਆਰ ਕਰ ਲੈਂਦੇ ਨੇ।
ਹੁਣ ਕਰਤ ਨੇੜ ਤਤਕਾਲ ਗੇਰ,
ਤਤਕਾਲ ਛੇਤੀ ਨਾਲ ਨੇੜੇ ਹੋ ਕੇ ਗੋਲੀ ਦਾਗਦੇ ਨੇ, ਗੋਲੀ ਦਾਗ ਕੇ ਫੇਰ ਇਕਦਮ ਪਿੱਛੇ ਹਟ ਜਾਂਦੇ ਹਨ।
ਰੁਣ ਜੁਣਾ ਛੰਦ ਚਲੇ ਤੁਫੰਗਾ ਗੁਲਕਨ ਸੰਗਾ,
ਬੜੀਆਂ ਬੰਦੂਕਾਂ ਚੱਲ ਰਹੀਆਂ ਨੇ, ਗੋਲੀਆਂ ਚੱਲ ਰਹੀਆਂ ਹਨ।
ਲਗ ਲਗ ਅੰਗਾ ਕਰ ਕਰ ਭੰਗਾ,
ਔਰ ਅਨੇਕਾਂ ਸੂਰਮਿਆਂ ਦੇ ਸਰੀਰਾਂ ਦੇ ਅੰਗਾਂ ਨੂੰ ਲਗ ਲਗ ਕੇ ਗੋਲੀਆਂ ਉਹਨਾਂ ਦੇ ਸਰੀਰਾਂ ਨੂੰ ਭੰਗ ਕਰ ਰਹੀਆਂ ਨੇ, ਤੋੜ ਰਹੀਆਂ ਹਨ।
ਮੂਰਛਿਤ ਹੋਏ ਧਰ ਪਰ ਸੋਏ,
ਕਈ ਬੇਹੋਸ਼ ਹੋ ਕੇ ਡਿੱਗ ਪਏ ਨੇ, ਕਈ ਮਰ ਗਏ ਨੇ ਤੇ ਕਈ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ। ਜਿਹੜੇ ਬੇਹੋਸ਼ ਹੋ ਕੇ ਡਿੱਗਦੇ ਨੇ ਉਹ ਵੀ ਮਾਰੇ ਜਾਂਦੇ ਨੇ, ਘੋੜਿਆਂ ਦੇ ਪੈਰਾਂ ਥੱਲੇ ਸੂਰਮਿਆਂ ਦੇ ਪੈਰਾਂ ਥੱਲੇ ਦਰੜੇ ਜਾਂਦੇ ਹਨ। ਏਦਾਂ ਮਰ ਕੇ ਜ਼ਮੀਨ ਤੇ ਮਾਨੋ ਸਦਾ ਵਾਸਤੇ ਸੌ ਰਹੇ ਨੇ।
ਮਨੋ ਨਿਹਾਲੀ ਬਰਨ ਸੁਲਾਲੇ,
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਲਾਲ ਰੰਗ ਦੀ ਰਜਾਈ ਲੈ ਕੇ ਸੂਰਮੇ ਜ਼ਮੀਨ ਤੇ ਸੁੱਤੇ ਪਏ। ਲਹੂ ਵਗਦਾ ਨਾ ਸਰੀਰ ਚੋਂ ਤੇ ਲਹੂ ਨਾਲ ਸਾਰੇ ਸਰੀਰ ਉਹਨਾਂ ਦੇ ਲਾਲ ਸੁਰਖ ਹੋ ਰਹੇ ਨੇ। ਏਦਾਂ ਜਾਪਦਾ ਜਿਵੇਂ ਲਾਲ ਰੰਗ ਦੀਆਂ ਨਿਹਾਲੀਆਂ, ਨਿਹਾਲੀ ਕਹਿੰਦੇ ਨੇ ਰਜਾਈ ਨੂੰ, ਲਾਲ ਰੰਗ ਦੀਆਂ ਨਿਹਾਲੀਆਂ। ਆਸਾ ਜੀ ਦੀ ਵਾਰ ਵਿੱਚ ਵੀ ਬਚਨ ਆਉਂਦਾ ਨਾ, ਇੱਕ ਨਿਹਾਲੀ ਪੈ ਸਵਨ, ਤੇ ਨਿਹਾਲੀ ਦਾ ਮਤਲਬ ਹੁੰਦਾ ਰਜਾਈ। ਮਾਨੋ ਲਾਲ ਰੰਗ ਦੀਆਂ ਰਜਾਈਆਂ ਲੈ ਕੇ ਸਦਾ ਵਾਸਤੇ ਜ਼ਮੀਨ ਦੇ ਉੱਤੇ ਮਿੱਟੀ ਤੇ ਸੌ ਗਏ ਨੇ ਸੂਰਮੇ।
ਗਿਰ ਬੋਲੋ ਬੋ ਬਲ ਹੋ,
ਔਰ ਗਿਰ ਗਿਰ ਕੇ ਬਹੁਤ ਸਾਰੇ ਸੂਰਮੇ ਲਹੂ ਵਿੱਚ ਗਰਕ ਹੋ ਰਹੇ ਨੇ, ਬਹੁਬਲ ਹੋ ਬੇਬਲ ਹੋ ਰਹੇ ਹਨ।
ਮੁੱਖ ਮੁਰਝਾਨੇ ਹੱਥੋਂ ਪ੍ਰਾਣੇ,
ਔਰ ਉਹਨਾਂ ਦੇ ਮੁੱਖ ਮੁਰਝਾ ਜਾਂਦੇ ਨੇ ਜਦੋਂ ਗੋਲੀ ਵੱਜਦੀ ਆ, ਸਰੀਰ ਚੋਂ ਸਾਹ ਨਿਕਲਦੇ ਨੇ, ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਜਾਂਦੀਆਂ ਨੇ, ਮੁੱਖ ਪਾਟੇ ਦੇ ਪਾਟੇ ਰਹਿ ਜਾਂਦੇ ਨੇ, ਮੁਰਝਾ ਜਾਂਦੇ ਹਨ, ਔਰ ਸਰੀਰ ਦੇ ਵਿੱਚੋਂ ਪ੍ਰਾਣ ਉੱਡਣ ਪੰਖੇਰੂ ਹੋ ਜਾਂਦੇ ਹਨ।
ਰੂਪ ਰੂਪ ਅੱਗੇ ਡਰ ਭਾਗੇ,
ਰੁਪ ਰੁਪ ਕੇ ਪੈਰ ਅੱਗੇ ਜਮਾ ਜਮਾ ਕੇ ਲੜਦੇ ਨੇ ਸਤਿਗੁਰਾਂ ਦੇ ਸੂਰਮੇ। ਡਰ ਰੱਖ ਕੇ ਆਪਣੇ ਮਨ ਚ ਭੈ ਰੱਖ ਕੇ ਨਹੀਂ ਭਜਦੇ, ਬੜੀ ਬਹਾਦਰੀ ਨਾਲ ਦਲੇਰੀ ਨਾਲ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਜੰਗ ਦੇ ਮੈਦਾਨ ਚ ਮੂਹਰੇ ਹੋ ਕੇ ਪੈਰ ਅੜਾ ਕੇ ਲੜਦੇ ਹਨ।
ਚਰਨ ਜਮਾਏ ਨੈਣ ਹਿਲਾਏ,
ਆਪਣੇ ਪੈਰ ਜਮਾ ਕੇ ਲੜਦੇ ਨੇ ਸੂਰਮੇ, ਨੈਣ ਹਿਲਾਏ, ਆਪਣੇ ਪੈਰਾਂ ਨੂੰ ਰਣ ਭੂਮੀ ਚ ਰੰਚਕ ਭਰ ਵੀ ਨਹੀਂ ਹਿਲਾਉਂਦੇ, ਬੜੀ ਬਹਾਦਰੀ ਤੇ ਦਲੇਰੀ ਨਾਲ ਲੜਦੇ ਹਨ।
ਤੱਕ ਤੱਕ ਗੋਰੀ ਅਰੀ ਦਿਛੋੜੇ,
ਤੱਕ ਤੱਕ ਕੇ ਗੋਲੀਆਂ ਬੈਰੀਆਂ ਵੱਲ ਛੱਡਦੇ ਨੇ ਚਲਾਉਂਦੇ ਹਨ।
ਤੱਕ ਤੱਕ ਗੋਰੀ ਅਰੀ ਦਿਛੋੜੀ, ਉਹ ਸਿਰ ਫੋਰੀ ਕਰ ਪਗ ਤੋਰੇ,
ਔਰ ਜਿਨ੍ਹਾਂ ਨੂੰ ਜਾ ਕੇ ਗੋਲੀ ਵੱਜਦੀ ਆ, ਕਿਸੇ ਦੀ ਛਾਤੀ, ਕਿਸੇ ਦਾ ਸਿਰ, ਕਿਸੇ ਦਾ ਹੱਥ, ਕਿਸੇ ਦਾ ਪੈਰ, ਜਿੱਥੇ ਵੀ ਜਾ ਕੇ ਵੱਜਦੀ ਆ ਉਸ ਅੰਗ ਨੂੰ ਤੋੜ ਕੇ ਰੱਖ ਦਿੰਦੀ ਹੈ ਗੋਲੀ।
ਥਲ ਥਲ ਰੋਕੇ, ਦਲ ਖਲ ਢੁੱਕੇ,
ਔਰ ਥਾਂ ਥਾਂ ਦੇ ਉੱਤੇ ਰੋਕੇ ਹੋਏ ਨੇ, ਔਰ ਦਲ ਜਿਹੜੇ ਨੇ ਉਹ ਢੁੱਕੇ ਹੋਏ ਨੇੜੇ ਹੋ ਕੇ ਲੜਦੇ ਨੇ।
ਖਲ ਬਲ ਹੋਵਾ ਤਪੈ ਜੋਵਾ,
ਹੜ ਬੜਾਹਟ ਮਚੀ ਹੋਈ ਆ, ਖਲਬਲੀ ਮਚੀ ਹੋਈ ਆ ਜੰਗ ਦੇ ਮੈਦਾਨ ਵਿੱਚ, ਔਰ ਕਾਇਰਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਰਿਹਾ। ਸੂਰਮਿਆਂ ਦੇ ਮਨ ਵਿੱਚ ਤਾਂ ਰਣ ਸੂਰੇ ਦੇਖ ਹੁਲਾਸ, ਸੂਰਮਿਆਂ ਦੇ ਅੰਦਰ ਤਾਂ ਹੁਲਾਸ ਪੈਦਾ ਹੁੰਦਾ ਜੰਗ ਦਾ ਮੈਦਾਨ ਵੇਖ ਕੇ, ਪਰ ਜਿਹੜੇ ਕਾਇਰ ਨੇ, ਗੀਦੀ ਨੇ, ਕੰਮ ਦਿਲ ਨੇ, ਉਹਨਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ, ਭੈ ਪੈਦਾ ਹੋ ਰਿਹਾ।
ਰਣ ਮੈਂ ਮਾਰੇ ਸੁਪੱਤ ਕਰਾਰੇ,
ਬੜੇ ਬੜੇ ਸੂਰਮੇ ਯੋਧੇ ਜੰਗ ਦੇ ਮੈਦਾਨ ਵਿੱਚ ਮਾਰ ਸੁੱਟੇ ਹਨ।
بڑ بڑی آرے ترس نٹارے
بڑے پریارے تنگو جوری اگے ہو کے بد کے بل دے نال لڑن والے نے جڑے کسے دے ٹالیاں نہیں ٹل دے
جٹ پٹ جٹے کر کر کتے
جٹ پاٹی آپس وچ جٹ گئے نے سور میں اور ایک دوجے نو کٹ کٹ کے کٹن لگے نے سٹن لگے نے
لپ پٹ ہٹے مک لگ ٹوٹے
اور کہندے آپس وچ لٹ پٹ ہو کے جٹ گئے نے اور کسے دا منہ ٹوٹ رہا ہے کسے دیاں باہاں ٹوٹ رہی ہیں
سر پٹ دھائے رکت بھگائے
اور سٹ پٹ دوڑے جاندے نے سٹ پٹ دا مطلب ہوندا چھتی چھتی دوڑ دے نے رکت بھگائے شریر جڑے نے لہو نال بھجے ہوئے ہیں
کھڑگ نچائے تن رپ لائے
اور تیگاں نچدیاں نے جنگ دے میدان دے وچ لہو نال بھجیاں ہوئیاں تیگاں وچوں لہو نچڑدا ہے اور لہو نال تتیریاں وگ رہی ہیں
شاباش چند گیت کمانے تن کھر بنے
اور جتھے بندوقاں چل رہی نے کرپانا چل رہی نے اتھے کمان بھی چل رہے نے کمان پھڑے ہوئے سورمیاں نے تنک اپنے ہتھاں وچ اور تکھے تکھے تیر کماناں دے چلیاں تے تندیاں تے چاڑ چاڑ کے کناں تک کھچ کھچ کے چلاؤندے نے
کربل تانے تک نشانے
اپنے ہتھاں دے باہاں دے بل نال نشانہ تک تک کے تیر مار دے ہن
رپ گن ہن لگدے کے کان
اور کسے دشمن نو جا کے تیر وجدا کدے انہاں دے کسے کوڑے نو جا کے تیر وجدا جس نو تیر وجدا او ماریا جاندا پویں کوڑا ہووے پویں سورما ہووے
تجے سپرانے سجنا تج نا تج تے نا تھانے
تے کہندے پران تج دیندے نے اس وقت اور اپنی جگہ نہیں چھڈ دے جنگ دے میدان دے وچ جتھے کھلوتے نے اتھے کھلوتے ہی لڑ دے نے ستگراں دے سور میں رن بھومی والی جگہ چھڈ کے پچھے نہیں ہٹ دے آگے ہوئے سو ہوئے اگے ودھ کے دو چار قدم تا پویں شہید ہو جان پر جدوں پچھے کوئی تیر وجدا کوئی جاں گولی وجدی ہے پچھے نہیں جاندے اپنی جگہ تے کھلو کے ادھر پہاڑیاں دے بھی ادھر دے کئی سورمے نے جڑے اپنی جگہ نہیں چھڈ دے اسی جگہ تے کھلوتے تیر چل کے گولی چل کے شستراں دے وار چل کے اپنے پران تج جاندے ہن
ہوئے ہتھ وتھے کھلتے پلتھے
ہن تاں اینے زیادہ نیڑے ہو گئے لڑدیاں بھی ہتھاں وت ہو گئے ہتھاں وت دا مطلب ہے بھی کرپان ڈال دی لڑائی کرن لگے نے پلتھا کھیڈن لگے ہن آپس وچ کھلت پلتھا ہے پلتھا کھیڈ دے نے ٹال کرپان لے کے لڑ دے ہن
گے گے متھے بو بل ستھے
پھڑ پھڑ کے رڑک کے رکھ دندے نے متھے دا مطلب ہوندا رڑکنا چنجوڑ کے رکھ دندے نے ایک دوجے نو کئی تا کرپانا ڈالاں وی ڈگ پیاں جدوں بہتے ہی نیڑے ہو جان بالکل ہی نال لگ جان شریراں دا گتھم گتھا ہو جائے پھر تا کرپانا وی نہیں نا چلدیاں پھر تا کرپانا بھی سٹنیاں پیندیاں پھر تا ہتھا باتی پھڑ کے باہاں وچ لے کے اپنے کچھ دنڈیاں وچ لے کے کوٹ کوٹ کے نچوڑ دے نے مار دے بڑے بل دے نال
مل للکارت سپر سنبھارت
مل مل کے ایک دوجے نو للکار دے نے اپنیاں ٹالاں سنبھال سنبھال کے للکار دے ہن
کھڑگ پرہارت کٹ کٹ ڈارت
کھڑگ دا وار کر دے نے تیگاں دا وار کر کر کے کٹ کٹ کے سٹی جاندے نے کٹ کٹ ڈارت کٹ کٹ کے سٹی جاندے نے ڈکرے کر کر کے سٹی جاندے ہن
چپک کڑا کے ہتھے سوتا کے
چپکاں بندوقاں کڑک دے کے چلدیاں نے اور ہتھے سوتا کے تک تک کے بندوقاں دیاں گولیاں داغ دے ہن
مل پٹ پریرت کد کد ٹوئے تیرت
اور سور میں آپس وچ مل مل کے چلدے نے لڑدے نے ایک دوجے نو پریردے نے چلو بہادرو بس جنگ جیت لیا ہن جنگ فتح ہو گئی کہندے اس طرح ایک دوجے نو پریر پریر کے ایک دوجے والے ادھر ادھر ویکھ کے اگے ودھدے ہن
ہائے بار پھیرت رپ جت گیرت
اور اپنے گھوڑیاں نو پریردے نے ادھر ادھر پھیردے نے اور دشمن نو گیردے نے سٹدے نے
سو پتن بیرت رس برگ ہیرت
پٹ سور میں اپنی اکھا نال بڑے غصے نال بڑے کرودھ نال ایک دوجے ول ویکھدے ہن
دوئے را ਅਦਕ ਬਿਰਦ ਕੋ ਕੋਦ ਕਰ ਜੁਦ ਮਦ ਬੋ ਰੁਦ।
ਇਸ ਤਰ੍ਹਾਂ ਬਹੁਤ ਜਿਆਦਾ ਭਾਰੀ ਕ੍ਰੋਧ ਧਾਰਨ ਕਰਕੇ ਯੁੱਧ ਦੇ ਮੈਦਾਨ ਵਿਚ ਜੰਗ ਦੇ ਮੈਦਾਨ ਵਿਚ ਸੂਰਮੇ ਰੁੱਧੇ ਹੋਏ ਨੇ ਲੱਗੇ ਹੋਏ ਨੇ।
ਜਨ ਦੂਜੇ ਭਾਰਤ ਪਯੋ ਲੜਤ ਵੀਰ ਰਸ ਸੁਧ।
ਕਹਿੰਦੇ ਮਾਨੋ ਦੂਸਰਾ ਮਹਾਭਾਰਤ ਹੋ ਰਿਹਾ, ਏਡਾ ਵੱਡਾ ਜੰਗ ਹੋਇਆ, ਏਡੀ ਵੱਡੀ ਲੜਾਈ ਹੋਈ, ਸੂਰਮੇ ਇੰਨੇ ਜਿਆਦਾ ਵੀਰ ਰਸ ਵਿਚ ਭਿੱਜੇ ਹੋਏ ਲੜ ਰਹੇ ਨੇ। ਕਹਿੰਦੇ ਇਸ ਤਰ੍ਹਾਂ ਜਾਪਦਾ ਮਾਨੋ ਦੂਜਾ ਮਹਾਭਾਰਤ, ਦੂਜਾ ਕੁਰੂਕਸ਼ੇਤਰ ਬਣਿਆ ਹੋਵੇ।
ਲਲਿਤ ਪਦ ਛੰਦ ਉਹਦੇ ਸਿੰਘ ਯਾਰ ਧਰਮ ਸਿੰਘ ਪਦ ਸਾਹਿਬ ਸਿੰਘ ਸੰਭਾਰੇ।
ਭਾਈ ਉਹਦੇ ਸਿੰਘ ਜੀ, ਭਾਈ ਧਰਮ ਸਿੰਘ ਜੀ ਔਰ ਭਾਈ ਸਾਹਿਬ, ਭਾਈ ਸਾਹਿਬ ਸਿੰਘ ਜੀ, ਇਹ ਸਤਿਗੁਰਾਂ ਦੇ 25 ਸਿੰਘ ਨਾ ਜਿਹੜੇ ਨੇੜੇ ਰਹਿਣ ਵਾਲੇ ਸਨ, 25 ਨਿਕਟਵਰਤੀ ਸਿੰਘ ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਕੋਲ ਰਹਿੰਦੇ ਸੀ ਪਲੰਗੇ ਦੇ ਕੋਲ, ਤੇ ਉਹਨਾਂ ਸਿੰਘਾਂ ਦਾ ਨਾਂ ਹੈ ਭਾਈ ਉਦੇ ਸਿੰਘ, ਧਰਮ ਸਿੰਘ, ਸਾਹਿਬ ਸਿੰਘ ਜੀ, ਪੰਜਾਂ ਪਿਆਰਿਆਂ ਚੋਂ ਹਨ।
ਮੋਕਮ ਸਿੰਘ ਟੇਕ ਸਿੰਘ ਮਿਲ ਕੇ,
ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ, ਭਾਈ ਟੇਕ ਸਿੰਘ ਜੀ, ਇਹ ਵੀ ਆਪਸ ਵਿਚ ਮਿਲ ਕੇ।
ਈਸ਼ਰ ਸਿੰਘ ਪ੍ਰਹਾਰੇ,
ਭਾਈ ਈਸ਼ਰ ਸਿੰਘ ਜੀ, ਇਹ ਵੀ ਬੜੇ ਸੂਰਮੇ ਬਹਾਦਰ ਯੋਧੇ ਨੇ, ਇਹ ਮਿਲ ਕੇ ਮੂਹਰੇ ਹੋ ਕੇ ਵੱਧ ਕੇ ਲੜਦੇ ਹਨ।
ਆਲਮ ਸਿੰਘ ਤਜੈ ਸਰ ਖਰਗਨ,
ਭਾਈ ਆਲਮ ਸਿੰਘ ਜੀ ਬੜੇ ਬੜੇ ਤਿੱਖੇ ਤੀਰ ਆਪਣੇ ਤੀਰ ਦੇ ਤਰਕਸ਼ ਤੇ ਚਾੜ ਚਾੜ ਕੇ ਚਲਾਉਂਦੇ ਹਨ।
ਦਇਆ ਸਿੰਘ ਗੁਰ ਤੀਰੰਗ,
ਭਾਈ ਸਾਹਿਬ, ਭਾਈ ਦਇਆ ਸਿੰਘ ਜੀ ਪਿਆਰਿਆਂ ਵਿਚੋਂ, ਪੰਜਾਂ ਪਿਆਰਿਆਂ ਚੋਂ ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹਨ।
ਸਾਹਿਬ ਚੰਦ ਅਰ ਵੀਰ ਰਸ ਮਾਤਾ,
ਭਾਈ ਸਾਹਿਬ ਸਿੰਘ ਜੀ ਬੜੇ ਭਾਰੀ ਵੀਰ ਰਸ ਵਿਚ ਮਸਤ ਹੋਏ ਲੜਦੇ ਨੇ।
ਗਿਣੇ ਨਰਿਪ ਤੋ ਬੀਰੰਗ,
ਦੁਸ਼ਮਣ ਨੂੰ ਸੂਰਮਾ ਨਹੀਂ ਗਿਣਦੇ। ਖਾਲਸਾ ਜੀ ਜੰਗ ਦੇ ਮੈਦਾਨ ਵਿਚ ਲੜਨ ਦਾ ਇਹ ਤਰੀਕਾ ਹੈ ਕਿ ਰਣ ਭੂਮੀ ਚ ਸਾਹਮਣੇ ਦੁਸ਼ਮਣ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ ਉਹਨੂੰ ਤਾਕਤਵਰ ਨਹੀਂ ਗਿਣਨਾ, ਤਾਂ ਉਹਦੇ ਨਾਲ ਲੜ ਸਕਦੇ। ਜੇ ਉਹਨੂੰ ਤਾਕਤਵਰ ਗਿਣੋਗੇ ਫਿਰ ਤੁਹਾਡੇ ਅੰਦਰ ਕਮਜ਼ੋਰੀ ਆ ਜਾਏਗੀ, ਅੰਦਰ ਲੜਨ ਦੀ ਬਿਰਤੀ ਨਹੀਂ ਰਹੇਗੀ, ਵੀ ਇਹ ਤਾਂ ਜ਼ਿਆਦਾ ਬਲਵਾਨ ਨੇ, ਹੌਸਲਾ ਘੱਟ ਜਾਏਗਾ। ਉੱਥੇ ਆਪ ਬਲਵਾਨ ਬਣ ਕੇ ਵੀ ਅਸੀਂ ਇਹਨਾਂ ਤੋਂ ਬਲਵਾਨ ਆ, ਏਦਾਂ ਲੜਿਆ ਜਾਂਦਾ। ਜਿੰਨੇ ਮਰਜ਼ੀ ਸੂਰਮੇ ਸਾਹਮਣੇ ਖੜੇ ਨੇ, ਭਾਈ ਸਾਹਿਬ ਸਿੰਘ ਜੀ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਸੂਰਮੇ ਨਹੀਂ ਗਿਣਦੇ।
ਬਖਸ਼ ਸਿੰਘ ਬਖਸ਼ੀਸ਼ ਸਿੰਘ ਦੁਆ,
ਭਾਈ ਬਖਸ਼ ਸਿੰਘ ਜੀ, ਦੂਸਰੇ ਭਾਈ ਬਖਸ਼ੀਸ਼ ਸਿੰਘ ਜੀ,
ਫਤਿਹ ਸਿੰਘ ਅਸ ਫੇਰਾ,
ਭਾਈ ਸਾਹਿਬ, ਭਾਈ ਫਤਿਹ ਸਿੰਘ ਜੀ, ਇਹ ਵੀ ਆਪਣਾ ਘੋੜਾ ਪ੍ਰੇਰ ਕੇ ਵਧਦੇ ਹਨ।
ਇਤਿਹਾਸਕ ਸਭ ਸਿੰਘ ਭਨੇ ਕੋ,
ਇਤਿਹਾਸਕ ਬਹੁਤ ਸਾਰੇ ਸਿੰਘ ਨੇ, ਕਿਤਨੇ ਹੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਸਿੰਘ ਹਨ।
ਕ੍ਰੋਧ ਧਿਰ ਰਹਿ ਕਨੇਰਾ,
ਜਿਨ੍ਹਾਂ ਦੇ ਅੰਦਰ ਬੜਾ ਕ੍ਰੋਧ ਹੈ, ਵੀਰ ਰਸ ਭਰਿਆ ਹੋਇਆ ਔਰ ਬੜੀ ਬਹਾਦਰੀ ਨਾਲ, ਦਲੇਰੀ ਨਾਲ ਲੜ ਰਹੇ ਨੇ।
ਉਤਤੇ ਭੂਮ ਚੰਦ ਹੰਡੂਰੇ,
ਉਧਰ ਰਾਜਾ ਭੂਪ ਚੰਦ ਹੰਡੂਰੀਆ ਜਿਹੜਾ ਸਾਰੇ ਪਹਾੜੀਆਂ ਦੀ ਅਗਵਾਈ ਕਰ ਰਿਹਾ ਸੀ, ਰਾਜਾ ਭੂਪ ਚੰਦ ਹੰਡੂਰੀਆ,
ਵੀਰ ਸਿੰਘ ਜਸਪਾਲ,
ਰਾਜਾ ਵੀਰ ਸਿੰਘ ਜਸਪਾਲੀਆ ਉਹ ਵੀ ਚੱਲ ਕੇ ਆਇਆ ਹੈ।
ਭੀਮ ਚੰਦ ਪ੍ਰੇਰੇ ਸਭ ਰਾਜੇ,
ਰਾਜੇ ਭੀਮ ਚੰਦ ਨੇ ਨਾ ਸਾਰੇ ਰਾਜਿਆਂ ਨੂੰ ਪ੍ਰੇਰ ਕੇ ਭੇਜਿਆ ਹੋਇਆ।
ਦੇ ਦੇ ਧੀਰ ਮਿਸਾਲਾ,
ਬੜਾ ਧੀਰਜ ਦੇ ਕੇ ਇਹਨਾਂ ਸਾਰੇ ਰਾਜਿਆਂ ਨੂੰ ਅੱਗੇ ਤੋਰਿਆ ਭੀਮ ਚੰਦ ਨੇ।
ਰਾਣੇ ਗਨ ਮੀਏ ਜਿਨ ਸੰਗਿਆ,
ਨਾਲ ਰਾਣੇ ਮੀਏ ਜਿਨ੍ਹਾਂ ਦੀ ਸੰਗਿਆ ਹੈ, ਜਿਨ੍ਹਾਂ ਨੂੰ ਰਾਣੇ ਮੀਏ ਕਹਿ ਕੇ ਬੁਲਾਇਆ ਜਾਂਦਾ ਹੈ।
ਮਿਲੇ ਹਜ਼ਾਰੋਂ ਆਏ,
ਹਜ਼ਾਰਾਂ ਦੀ ਗਿਣਤੀ ਵਿਚ ਮਿਲ ਕੇ ਆਏ ਹਨ।
ਸੈਨਾ ਸਕਲ ਗਿਰੀ ਜਨ ਕੇਰੇ,
ਸਾਰੇ ਪਹਾੜੀਆਂ ਦੀ ਜਿਹੜੀ ਫੌਜ ਸੀ ਉਹ ਵੀ ਚੱਲ ਕੇ ਆਈ ਹੈ।
ਬਹੁਤ ਪ੍ਰਜਾ ਸਮਦਾਏ,
ਪ੍ਰਜਾ ਵਿਚੋਂ ਬੜੇ ਰੰਗੜ ਗੁੱਜਰ ਚੱਲ ਕੇ ਆਏ ਨੇ ਨਾਲ ਇਨ੍ਹਾਂ ਦੇ।
ਗੋਪ ਕਟੋ ਚੰਬਿਆਲੇ,
ਰਾਜਾ ਕਟੋਚੀਆ, ਰਾਜਾ ਚੰਬਿਆਲੀਆ ਇਹ ਵੀ ਚੱਲ ਕੇ ਆਏ ਹੋਏ ਨੇ ਲੜਨ ਵਾਸਤੇ।
ਕੁੱਲੂ ਕੈਂਠਲ ਵਾਲੇ,
ਰਾਜਾ ਕੁੱਲੂ, ਰਾਜਾ ਕੈਂਠਲ, ਇਹ ਰਿਆਸਤਾਂ ਸਨ ਪਹਾੜਾਂ ਦੀਆਂ, ਇਹ ਵੀ ਚੱਲ ਕੇ ਆਏ ਹੋਏ ਨੇ।
ਮਿਲ ਗੁਲੇਰੀਆ ਗੁੱਜਰ ਰੰਗੜ,
ਰਾਜਾ ਗੁਲੇਰੀਆ ਗੁੱਜਰ ਰੰਗੜ ਉਹਨਾਂ ਪਿੰਡਾਂ ਇਲਾਕਿਆਂ ਦੇ ਰਿਆਸਤਾਂ ਦੇ ਰਹਿਣ ਵਾਲੇ,
ਕਿਸ ਕਿਸ ਆਏ ਵਿਸਾਲੇ,
ਕਿਧਰੋਂ ਕਿਧਰੋਂ ਇਹ ਵਿਸ਼ਾਲ ਗਿਣਤੀ ਵਿਚ ਚੜ ਕੇ ਆਏ ਹੋਏ ਨੇ।
ਕਿੰਨੇ ਗਰੀਸ਼ਨ ਕੇਤਕ ਸੰਗਿਆ,
ਕਈਆਂ ਨੂੰ ਪਹਾੜੀਆਂ ਦੀ ਸੰਗਿਆ ਕਿਹਾ ਜਾਂਦਾ, ਵੀ ਇਹ ਪਹਾੜੀਆਂ ਦੀ ਕਿੰਨੀ ਕ ਸੰਗਿਆ ਗਿਣੀਏ।
22 ਧਾਰਨ ਆਏ,
22 ਧਾਰ ਦੀਆਂ ਰਿਆਸਤਾਂ ਦੀਆਂ ਫੌਜਾਂ ਆਈਆਂ ਹੋਈਆਂ ਨੇ ਚੜ ਕੇ ਗੁਰੂ ਪਾਤਸ਼ਾਹ ਉੱਤੇ।
ਵਜਦ ਢੋਲ ਬੋਲ ਲਲਕਾਰੇ,
ਢੋਲ ਵੱਜਦੇ ਨੇ, ਨਗਾਰੇ ਵੱਜਦੇ ਨੇ, ਲਲਕਾਰੇ ਮਾਰਦੇ ਹਨ।
ਢੋਲ ਢੋਲ ਹੋਏ ਪਾਏ,
ਢੋਲ ਢੋਲ ਕੇ ਕੋਲ ਹੋ ਕੇ ਲੜਦੇ ਹਨ।
ਜੁਦੀ ਜੁਦੀ ਨੀ ਮਿਸਲਾਂ ਬੰਦ ਕਰ,
ਇਹਨਾਂ ਨੇ ਆਪਣੀਆਂ ਮਿਸਲਾਂ ਜੁਦਾ ਜੁਦਾ ਕੀਤੀਆਂ ਹੋਈਆਂ ਤੇ ਜੁਦਾ ਜੁਦਾ ਕਰਕੇ ਮਿਸਲਾਂ ਬੰਨ ਕੇ ਲੜ ਰਹੇ ਨੇ।
ਮੁੱਖ ਖਾਲਸੇ ਹੋਏ,
ਖਾਲਸੇ ਦੇ ਸਨਮੁਖ ਆਣ ਪਹੁੰਚੇ ਨੇ ਸਾਰੇ ਪਹਾੜੀਏ ਦੁਸ਼ਮਣ।
ਕਰਾਰਾ
ਲੋਹੇ ਤੇ ਲੋਹਾ ਵੱਜਾ ਹੈ, ਲੋਹੇ ਤੇ ਲੋਹਾ ਕਰਾਰਾ ਵੱਜਾ ਹੈ।
ਕੀਤਕ ਧਰਮ ਮਰ ਸੋਏ,
ਕਈ ਮਰ ਮਰ ਕੇ ਜ਼ਮੀਨ ਉੱਤੇ ਸਦਾ ਦੀ ਨੀਂਦੇ ਸੌ ਰਹੇ ਨੇ।
ਲੋਥਨ ਤੇ ਪੂਰਨ ਚਲ ਹੋਵਾ,
ਧਰਤੀ ਸਾਰੀ ਲੋਥਾਂ ਦੇ ਨਾਲ ਮੁਰਦਿਆਂ ਦੇ ਨਾਲ ਢੇਰਾਂ ਦੇ ਢੇਰ ਲੱਗ ਗਏ ਸਾਰੀ ਜ਼ਮੀਨ ਦੇ ਉੱਤੇ।
ਕੀਤਕ ਪਰੇ ਕਰਾ ਹੈ,
ਕਈ ਜ਼ਮੀਨ ਤੇ ਪਏ ਜ਼ਖਮਾਂ ਨਾਲ ਕਰਾ ਰਹੇ ਨੇ, ਹਾਏ ਹਾਏ ਕਰਦੇ ਨੇ, ਘਾਇਲ ਘੁੰਮਣ ਸੂਰ ਮੇ ਕਹਿੰਦੇ ਘਾਇਲ ਹੋਏ ਫਿਰਦੇ ਹਨ।
ਕੀਤਕ ਜਲ ਜਾਚਤ ਦੁੱਖ ਪਾਵਤ,
ਕਈ ਦੁੱਖ ਪਾ ਕੇ ਪਾਣੀ ਮੰਗਦੇ ਨੇ, ਪਾਣੀ ਪਾਣੀ ਮੰਗਦੇ ਹਨ।
ਬਜੀ ਬੰਦੂਕ ਮਾਰ,
ਔਰ ਬੰਦੂਕਾਂ ਦੀ ਗੋਲੀਆਂ ਦੀ ਮਾਰ ਵੱਜਦੀ ਹੈ।
ਗੁਰਦਤ ਪਿਓ ਖਾਲਸਾ ਅਤਿ ਹੈ,
ਖਾਲਸਾ ਬੜੇ ਰੋਹ ਵਿਚ ਹੈ ਕਿ ਪਹਾੜੀਏ ਕਿਤਨੇ ਕੰਮ ਦਿਲ ਤੇ ਕਮਜ਼ੋਰ ਦਿਲ ਨੇ ਕਿ ਜਿਨ੍ਹਾਂ ਨੇ ਖਾਲਸੇ ਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਇਹਨਾਂ ਨੇ ਕਿਹਾ ਸੀ ਗਊ ਦੀ ਕਸਮ ਪਾ ਕੇ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ। ਪਰ ਹੁਣ ਪਾਪੀ ਆਪਣੀਆਂ ਕਸਮਾਂ ਤੇ ਵੀ ਪੂਰੇ ਨਹੀਂ ਉਤਰੇ। ਖਾਲਸੇ ਅੰਦਰ ਬੜਾ ਰੋਸ ਹੈ, ਬੜਾ ਭਾਰੀ ਗੁੱਸਾ ਤੇ ਆਵੇਸ਼ ਹੈ ਗੁੱਸੇ ਦਾ, ਔਰ ਬੜੇ ਰੋਹ ਦੇ ਨਾਲ ਸਿੰਘ ਲੜੇ ਹਨ।
ਆਨ ਦਈ ਨਿਕ ਸਾਏ,
ਔਰ ਇਹਨਾਂ ਨੇ ਆਪਣੀ ਆਨ ਜਿਹੜੀ ਪਾ ਕੇ ਕਸਮ ਦੇ ਕੇ ਪਹਿਲਾਂ ਸਾਨੂੰ ਕੱਢਿਆ ਅਨੰਦਪੁਰ ਸਾਹਿਬ ਤੋਂ।
ਕਪਟੀ ਦੁਸ਼ਟ ਅਨਿਸ਼ਟੀ ਕੰਤਕ,
ਕਪਟੀ ਨੇ ਦੁਸ਼ਟ ਨੇ ਅਨਿਸ਼ਟੀ ਨੇ ਅਹਿਤ ਕਰਨ ਵਾਲੇ ਹਨ।
ਮਾਰ ਮਾਰ ਉਥਲਾਏ,
ਮਾਰ ਮਾਰ ਕੇ ਲਾਸ਼ਾਂ ਵਿਛਾ ਦਿੱਤੀਆਂ ਇਹਨਾਂ ਕਪਟੀਆਂ ਦੀਆਂ, ਪਾਪੀਆਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਹਨ।
ਕਿਰਪਾ ਸਿੰਧ ਕਾਲੀ ਤਬ ਕਰਕੇ,
ਕਹਿੰਦੇ ਉਧਰ ਕਿਰਪਾ ਸਿੰਧ ਕਾਲੀ, ਕਿਰਪਾ ਸਿੰਧ ਦੀ ਦਇਆ ਨਾਲ ਕਾਲੀ ਵੀ ਕੜਕੀ ਹੈ ਜੰਗ ਦੇ ਮੈਦਾਨ ਵਿਚ।
ਰੋਣਤ ਪਾਨ ਕਰਨ ਤੇ
ਕਾਲੀ ਆ ਗਈ, ਖੱਪਰ ਭਰ ਭਰ ਕੇ ਸੂਰਮਿਆਂ ਦੇ ਲਹੂ ਪੀਣ ਲੱਗੀ ਹੈ।
ਹਰ ਹਰ ਅਸਤ ਦੰਤ ਪੇ ਚਰਬਤ,
ਹੜ ਹੜ ਕਰਕੇ ਹੱਸਦੀ ਹੈ, ਦੰਦਾਂ ਨਾਲ ਸੂਰਮਿਆਂ ਦੇ ਹੱਡ ਚੱਪਦੀ ਹੈ।
ਹਾਜਨ ਮਾਸ ਪਖੰਤੀ,
ਹੱਡਾਂ ਤੇ ਮਾਸਾਂ ਨੂੰ ਪਖਦੀ ਹੈ।
ਫਿਰੀ ਜੋਗਨੀ ਵਾਲ ਖਿਲਾਰਤ,
64 ਜੋਗਣੀਆਂ ਫਿਰਦੀਆਂ ਵਾਲ ਖਲਾਰ ਖਲਾਰ ਕੇ ਜੰਗ ਦੇ ਮੈਦਾਨ ਵਿਚ ਫਿਰਦੀਆਂ ਨਜ਼ਰ ਆਉਂਦੀਆਂ ਨੇ।
ਪੀ ਪੀ ਰਕਤ ਡਕਾਰੇ,
ਔਰ ਲਹੂ ਪੀ ਪੀ ਕੇ ਸੂਰਮਿਆਂ ਦਾ ਡਕਾਰ ਮਾਰਦੀਆਂ ਹਨ।
ਨਾਚਤ ਮਿਲ ਧਮਾਲ ਕੋ ਕਾਲਤ,
ਔਰ ਨੱਚਦੀਆਂ ਨੇ ਮਿਲ ਮਿਲ ਕੇ ਧਮਾਲ ਪਾਉਂਦੀਆਂ ਹਨ।
ਖੁਸ਼ੀ ਕਰੇ ਪਰਿਵਾਰੇ,
ਤੇ ਖੁਸ਼ੀ ਕਰਦੀਆਂ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਲੁੱਡੀਆਂ ਪਾਉਂਦੀਆਂ ਹਨ।
ਧੁੱਕ ਧੁੱਕੇ ਉੱਠੇ ਮਸਾਣ ਪੁਕਾਰੇ,
ਧੁੱਖ ਧੁੱਕ ਉੱਠਦੇ ਨੇ ਮਸਾਣ ਪੁਕਾਰਦੇ ਹਨ।
ਭੂਤ ਪ੍ਰੇਤ ਆਨੰਦੇ,
ਰਣ ਭੂਮੀ ਵਿਚ ਭੂਤ ਪ੍ਰੇਤ ਆਨੰਦਿਤ ਹੋ ਰਹੇ ਨੇ ਸੂਰਮਿਆਂ ਦਾ ਮਾਸ ਖਾ ਖਾ ਕੇ।
ਕਾਲੀ ਵਜੈ ਭਵਾਲੀ ਲੇਤੇ,
ਔਰ ਤਾੜੀਆਂ ਮਾਰ ਮਾਰ ਕੇ ਭਵਾਲੀਆਂ ਲੈਂਦੇ ਨੇ, ਭਵਾਰੀਆਂ ਲੈਂਦੇ ਹਨ।
ਕਾਲੀ ਮਾਲ ਬਨੰਦੇ,
ਔਰ ਕਾਲੀ ਜਿਹੜੀ ਆ ਉਹ ਸੂਰਮਿਆਂ ਦੇ ਖੋਪੜੀਆਂ ਦੀ ਮਾਲਾ ਬਣਾ ਕੇ ਆਪਣੇ ਗਲ ਵਿਚ ਪਾਉਂਦੀ ਹੈ।
ਗ੍ਰਿਧ ਬ੍ਰਿਧ ਡਾਕਨ ਡਕਰਾ,
ਬੜੀਆਂ ਗਿਰਜਾਂ ਵੱਡੀਆਂ ਵੱਡੀਆਂ ਡੱਕ ਡੱਕ ਕੇ ਮਾਸ ਨੂੰ ਡਕਰਾਰਦੀਆਂ ਹਨ।
ਕੰਕ ਬੀ ਕੂ ਕੈ,
ਤੇ ਕੰਕ ਚਿੱਟੇ ਰੰਗ ਦੀਆਂ ਚੀਲਾਂ ਮਾਸ ਖਾ ਖਾ ਕੇ ਉੱਚੀ ਆਵਾਜ਼ ਵਿੱਚ ਕੂਕਦੀਆਂ ਹਨ।
ਦਿਆਲ ਪੁਕਾਰੇ ਸਵਨ ਖਾਤ ਪਲ,
ਗਿੱਦੜ ਉੱਚੀ ਉੱਚੀ ਪੂਕਦੇ ਨੇ ਕੂਕਦੇ ਨੇ, ਔਰ ਜਿਹੜੇ ਕੁੱਤੇ ਨੇ ਉਹ ਵੀ ਮਾਸ ਖਾ ਖਾ ਕੇ ਰੂੜਾਂ ਕੱਢਦੇ ਹਨ।
ਬ੍ਰਿੰਦ ਬ੍ਰਿੰਦ ਹੋਏ ਟੁਕੈ,
ਕੋਲ ਹੋ ਕੇ ਟੁਕਦੇ ਹਨ।
ਕਿਤਕ ਕੱਟੇ ਕਰ ਸਹਿਤ ਖੜਗ ਕੇ,
ਕਈਆਂ ਦੀਆਂ ਬਾਹਾਂ ਵੱਡੀਆਂ ਪਈਆਂ, ਕਿਰਪਾਨਾਂ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਨੇ।
ਕਰੈ ਰੁੰਡ ਸਿਰ ਕਾਟੇ,
ਕਈਆਂ ਦੇ ਸਿਰ ਵੱਡੇ ਪਏ ਤੜਫ ਰਹੇ ਹਨ।
ਪਗਜਾਂ ਨੂੰ ਤੇ ਕਾਟ ਕਾਟ ਕਰ,
ਕਈਆਂ ਦੀਆਂ ਲੱਤਾਂ ਗੋਡੇ ਤੋਂ ਕੱਟੀਆਂ ਗਈਆਂ, ਕਈਆਂ ਦੀਆਂ ਜੜ ਤੋਂ ਹੀ ਲੱਤਾਂ ਵੱਢੀਆਂ ਗਈਆਂ ਹਨ।
ਪੱਤ ਗਿਰਨ ਕੇ ਡਾਟੇ,
ਔਰ ਸੁਪੱਟ ਸੂਰਮੇ ਜ਼ਮੀਨ ਤੇ ਇੱਕ ਦੂਜੇ ਨੂੰ ਡਾਂਟਦਿਆਂ ਡਿੱਗ ਰਹੇ ਹਨ।
ਉੱਤੇ ਮੂੰਡ ਲੱਗੀ ਗਨ ਗੁਲਕਾ,
ਕਈਆਂ ਦੇ ਸਿਰ ਫੁੱਟ ਗਏ ਨੇ, ਗੋਲੀਆਂ ਵੱਜੀਆਂ ਨੇ, ਹਾਂਡੀਆਂ ਵਾਂਗੂ ਸਿਰ ਟੁੱਟ ਗਏ ਹਨ।
ਜਿਉਂ ਹਾਂਡੀ ਪਟਕਣ ਤੇ,
ਹਾਂਡੀ ਨੂੰ ਪੱਥਰ ਮਾਰ ਕੇ ਜਾਂ ਸੋਟੀ ਮਾਰ ਕੇ ਮਿੱਟੀ ਦੀ ਹਾਂਡੀ ਤੋੜ ਦੇਈਦੀ ਆ ਨਾ, ਏਦਾਂ ਗੋਲੀਆਂ ਨਾਲ ਕਈਆਂ ਦੇ ਸਿਰ ਫੁੱਟ ਗਏ, ਵਿੱਚੋਂ ਮਿੱਝ ਨਿਕਲ ਗਈ ਹੈ।
ਟੁੰਡ ਵਧੇ ਕੇ ਫੁੱਟੇ ਲੋਚਨ,
ਕਈਆਂ ਦੇ ਟੁੰਡ ਫੁੱਟ ਗਏ ਨੇ, ਔਰ ਕਈਆਂ ਦੀਆਂ ਅੱਖਾਂ ਵਿੱਚ ਗੋਲੀਆਂ ਵੱਜੀਆਂ ਹਨ।
ਗੂੰਜ ਪੁਕਾਰ ਕਰਨ ਤੇ,
ਔਰ ਬੜੀ ਭਿਆਨਕ ਗੂੰਜ ਉੱਠਦੀ ਹੈ ਪੁਕਾਰ ਕਰਦੇ ਹਨ।
ਤੋਮਰ ਤੇਲ ਸਹਿਤੀ ਸਾਂਗਨ,
ਬਰਛੀਆਂ ਚੱਲਦੀਆਂ ਨੇ, ਬਰਛੇ ਚੱਲਦੇ ਨੇ, ਤੇਗਾਂ ਚੱਲਦੀਆਂ ਹਨ।
ਖੈਂਚੇ ਖੜਗ ਮਿਆਨੇ,
ਔਰ ਮਿਆਨ ਚੋਂ ਤੇਗਾਂ ਧੂ ਕੇ ਇੱਕ ਦੂਜੇ ਤੇ ਸੂਰਮੇ ਪੈਂਦੇ ਨੇ ਡਾਟ ਡਾਟ ਕੇ।
ਅਦ ਕਰੋਤੇ ਪਗਨ ਫਿਰੇ ਇੱਕ,
ਔਰ ਇੱਕ ਤਾਂ ਬੜੇ ਗੁੱਸੇ ਵਿੱਚ ਪੈਰਾਂ ਦੇ ਉੱਤੇ ਜ਼ਮੀਨ ਚ ਲੋਹੇ ਲਾਖੇ ਹੋਏ ਗੁੱਸੇ ਨਾਲ ਫਿਰਦੇ ਨੇ।
ਕੱਟ ਕੱਟ ਪਰੇ ਨਿਦਾਨੇ,
ਵੱਢ ਵੱਢ ਕੇ ਦੂਜੇ ਨੂੰ ਆਪ ਅੰਤ ਕਰਵਾ ਕੇ ਆਪਣਾ ਜੰਗ ਦੇ ਮੈਦਾਨ ਚ ਡਿੱਗ ਰਹੇ ਨੇ।
ਭਯੋ ਭਿਅੰਕਰ ਸੰਗਰ ਭਾਰੋ,
ਬੜਾ ਭਿਆਨਕ ਭਿਅੰਕਰ ਸੰਗਰ ਹੋਇਆ, ਬੜਾ ਘਮਾਸਾਨ ਜੰਗ ਹੋਇਆ।
ਛੂਛੇ ਤੁਰੰਗ ਫਿਰਨ ਤੇ,
ਘੋੜੇ ਖਾਲੀ ਲਾਵੇਂ ਤੁਰੇ ਫਿਰਦੇ ਨੇ, ਮਾਲਕ ਉਹਨਾਂ ਦੇ ਮਰ ਗਏ ਨੇ ਸੂਰਮੇ, ਘੋੜੇ ਖਾਲੀ ਜੰਗ ਦੇ ਮੈਦਾਨ ਚ ਲਾਵੇਂ ਤੁਰੇ ਫਿਰਦੇ ਨੇ।
ਆਯੋ ਤੇ ਸੰਕੀਰਨ ਬਨਬਾ,
ਸਾਰੇ ਜੰਗ ਦਾ ਮੈਦਾਨ ਆਯੁਦ ਸ਼ਸਤਰਾਂ ਨਾਲ ਸੰਕੀਰਨ ਹੋ ਰਿਹਾ।
ਲੋਥਨ ਪੋਥ ਕਰਨ ਤੇ,
ਲੋਥਾਂ ਦੇ ਢੇਰਾਂ ਦੇ ਢੇਰ ਹੀ ਦਿਸਦੇ ਹਨ।
ਕਹੋ ਕਾ ਲਗ ਜੁਟੇ ਝਟਾਪਟ,
ਕਿੱਥੋਂ ਤੱਕ ਦੱਸੀਏ ਵੀ ਕਿਵੇਂ ਝਟਾਪਟ ਸੂਰਮੇ ਆਪਸ ਵਿੱਚ ਜੁਟ ਗਏ ਹਨ।
ਛੱਟ ਪਟ ਭਰ ਕੱਟ ਡਾਟੇ,
ਛੱਟ ਪਟ ਬੜੀ ਛੇਤੀ ਨਾਲ ਭਰ ਭਰ ਕੇ ਇੱਕ ਦੂਜੇ ਨੂੰ ਵੱਢ ਰਹੇ ਨੇ, ਕੱਟ ਰਹੇ ਨੇ।
ਲੱਟ ਪਟ ਲੈ ਕੇ ਮਿਟੇ ਨੱਟ ਕੇ,
ਲੱਟ ਪਟ ਹੋ ਕੇ ਆਪਸ ਵਿੱਚ ਮਿਟਦੇ ਨਹੀਂ ਹਨ।
ਮੈਂ ਸਤਕੈ ਤਨ ਫਾਤੇ,
ਔਰ ਨਾ ਪਿੱਛੇ ਹਟਦੇ ਨੇ, ਤਨ ਹਟ ਜਾਂਦੇ ਨੇ ਸ਼ਸਤਰਾਂ ਨਾਲ, ਪਰ ਪਿੱਛੇ ਨਹੀਂ ਹਟਦੇ ਸੂਰਮੇ।
ਲੜਤ ਲੜਤ ਰਵ ਅਸਤ ਪਇਓ ਜਬ,
ਲੜਦਿਆਂ ਲੜਦਿਆਂ ਜਦੋਂ ਸੂਰਜ ਅਸਤ ਹੋਣ ਲੱਗਾ,
ਹਟੀ ਪਹਾੜੀ ਕਾਚੇ,
ਕੱਚੇ ਪਹਾੜੀਏ ਪਿਛਾਂ ਹਟਣ ਲੱਗੇ। ਸ਼ਾਮ ਦਾ ਸਮਾਂ ਪੈ ਗਿਆ, ਲੜਦਿਆਂ ਲੜਦਿਆਂ ਕੋਈ ਪੇਸ਼ ਨਹੀਂ ਗਈ ਪਹਾੜੀਆਂ ਦੀ, ਆਖਿਰਕਾਰ ਸ਼ਾਮ ਨੂੰ ਪਿੱਛੇ ਹਟਣ ਲੱਗੇ।
ਲੋਕ ਸੰਭਾਰਨ ਮਿਲਿਓ ਦਲ, ਸਿੰਘਨ ਆਏ ਤਿਖੇ ਗੁਰ ਸਾਚੇ,
ਔਰ ਇਧਰ ਸਿੰਘ ਜਿਹੜੇ ਸਨ ਉਹ ਵੀ ਵਾਪਸ ਆ ਕੇ ਕਲਗੀਧਰ ਜੀ ਦੇ ਦਰਸ਼ਨ ਕਰਨ ਲੱਗੇ।
ਆਯੁਧ ਛੀਨ ਹਜ਼ਾਰੋਂ ਆਨੇ,
ਇਹਨਾਂ ਨੇ ਸ਼ਸਤਰ ਖੋਲੇ ਪਹਾੜੀਆਂ ਦੇ, ਜਦੋਂ ਪਹਾੜੀਏ ਦੌੜੇ ਨਾ ਪਿਛਾਂ ਨੂੰ, ਦੌੜਦਿਆਂ ਦੇ ਸ਼ਸਤਰ ਖੋਲੇ, ਕਿਸੇ ਦੀ ਬੰਦੂਕ, ਕਿਸੇ ਦੀ ਤੇਗ, ਕਿਸੇ ਦਾ ਨੇਜਾ, ਕਿਸੇ ਦਾ ਬਰਛਾ, ਕਿਸੇ ਦੀ ਕਿਰਪਾਨ, ਏਦਾਂ ਉਹਨਾਂ ਦੇ ਸ਼ਸਤਰ ਘੋੜੇ ਸਿੰਘ ਖੋਹ ਖੋਹ ਕੇ ਵਾਪਸ ਲਿਆਏ ਨੇ।
ਅਪਰ ਵਸਤ ਗਨ ਲੁੱਟੇ,
ਹੋਰ ਵੀ ਕਈ ਵਸਤੂਆਂ ਉਹਨਾਂ ਕੋਲੋਂ ਲੁੱਟ ਕੇ ਲਿਆਏ ਨੇ ਸਿੰਘ ਜੰਗ ਦੇ ਮੈਦਾਨ ਚੋਂ।
ਮਾਰ ਉਜਾੜੇ ਗ੍ਰਾਮ ਦੂਣ ਕੇ,
ਏਦਾਂ ਕਹਿਲੂਰ ਦੀ ਰਿਆਸਤੀ ਦੂਣ ਦੇ ਕਈ ਪਿੰਡ ਮਾਰ ਕੇ ਉਜਾੜੇ ਹਨ।
ਅਰੇ ਅਗਰ ਸੋ ਕੁੱਟੇ,
ਜਿਹੜਾ ਸਾਹਮਣੇ ਅੜਿਆ ਉਹਨੂੰ ਵੱਢ ਸੁੱਟਿਆ ਸਿੰਘਾਂ ਨੇ, ਕੱਟ ਸੁੱਟਿਆ ਉਹ ਕੋਈ ਵੀ ਹੋਵੇ।
ਲੈ ਕਰ ਫਤਿਹ ਖਾਲਸਾ ਆਇਓ,
ਖਾਲਸਾ ਜੰਗ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਕਰਕੇ ਗੁਰੂ ਕਲਗੀ ਧਰ ਜੀ ਕੋਲ ਵਾਪਸ ਆਇਆ ਹੈ।
ਡੇਰੇ ਬਿਥਰ ਲਗਾਏ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਜਿੱਥੇ ਨਿਰਭੋ ਗੜ ਕਿਲਾ ਹੈ ਉੱਥੇ ਡੇਰਾ ਲਾਇਆ ਹੈ।
ਮਨੋ ਕੇਰੀ ਮਿਲੇ ਦੂਣ ਮੈਂ
ਔਰ ਕਹਿੰਦੇ ਮਾਨੋ ਜਿਵੇਂ ਬੱਬਰ ਸ਼ੇਰ ਦੂਣ ਦੇ ਵਿੱਚ ਮਿਲੇ ਹੋਏ ਫਿਰਦੇ ਨੇ।
ਸਤਿਗੁਰ ਫਤਿਹ ਬੁਲਾਏ
ਸ਼ੇਰਾਂ ਵਾਂਗੂ ਸੂਰ ਮੈਂ ਬੜੀ ਬਹਾਦਰੀ ਤੇ ਦਲੇਰੀ ਨਾਲ ਝੂਮਦੇ ਹੋਏ ਮਸਤ ਚਾਲ ਨਾਲ ਵਾਪਸ ਆਏ ਤੇ ਆ ਕੇ ਗੁਰੂ ਕਲਗੀ ਧਰ ਕੋਲ ਫਤਿਹ ਪ੍ਰਾਪਤ ਕਰਕੇ ਫਤਿਹ ਬੁਲਾਉਂਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ ਪਏ ਪਹਾੜੀ ਦੀਰਗ
ਔਰ ਪਹਾੜੀਏ ਡਰ ਗਏ ਇਕਦਮ। ਪਹਾੜੀਆਂ ਦੇ ਮਨਾਂ ਵਿਚ ਡਰ ਭੈ ਸਹਿਮ ਪੈਦਾ ਹੋ ਗਿਆ ਵੀ ਇਹ ਤਾਂ ਅਸੀਂ ਤਾਂ ਸੋਚਿਆ ਸੀ ਵੀ ਰੜੇ ਮੈਦਾਨ ਵਿਚ ਇਹਨਾਂ ਨਾਲ ਲੜਾਂਗੇ, ਇਹਨਾਂ ਤੇ ਹਮਲਾ ਕਰਾਂਗੇ ਤੇ ਇਹਨਾਂ ਨੂੰ ਜਿੱਤ ਲਵਾਂਗੇ, ਪਰ ਇਹ ਤਾਂ ਰੜੇ ਮੈਦਾਨ ਵਿਚ ਕਿਲੇ ਨਾਲੋਂ ਵੀ ਜ਼ਿਆਦਾ ਲੜਦੇ ਨੇ। ਇਹ ਤਾਂ ਓਨੀ ਲੜਾਈ ਕਿਲੇ ਵਿਚ ਅੰਦਰ ਰਹਿ ਕੇ ਨਹੀਂ ਕਰਦੇ ਜਿੰਨਾ ਬਾਹਰ ਮੈਦਾਨ ਵਿਚ ਆ ਕੇ ਲੜਦੇ ਨੇ ਰਣ ਭੂਮੀ ਵਿਚ। ਪਹਾੜੀਆਂ ਦੇ ਮਨ ਡਰ ਗਏ, ਇਕਦਮ ਸਹਿਮ ਗਏ। ਪਹਿਲਾਂ ਤਾਂ ਬੜੇ ਚਾਓ ਨਾਲ ਆਏ ਸੀ ਲੜਨ ਵਾਸਤੇ, ਜਿੰਨਾ ਲੜਨ ਦਾ ਚਾਓ ਸੀ ਹੁਣ ਓਨੀ ਜ਼ਿਆਦਾ ਨਮੋਸ਼ੀ ਆ ਗਈ ਆ ਉਹਨਾਂ ਦੇ ਮਨ ਵਿਚ, ਬਹੁਤ ਜ਼ਿਆਦਾ ਡਰ ਪਹਾੜੀਆਂ ਦੇ ਹਿਰਦਿਆਂ ਵਿਚ ਭੈ ਬਣਿਆ ਹੋਇਆ।
ਦੂਰ ਜਾਏ ਸਲਹੇਰਾ
ਨੇ ਦੂਰ ਦੂਰ ਜਾ ਕੇ ਜਗ੍ਹਾ ਵੇਖੀ, ਨੇੜੇ ਤੇੜੇ ਨਹੀਂ ਟਿਕਦੇ, ਡਰ ਹੈ ਉਹਨਾਂ ਨੂੰ ਵੀ। ਸਿੰਘ ਤਾਂ ਰਾਤ ਨੂੰ ਵੀ ਹਮਲਾ ਕਰ ਦਿੰਦੇ ਨੇ, ਅੱਗੇ ਇਹਨਾਂ ਨੇ ਹੱਥ ਵੇਖੇ ਹੋਏ ਸੀ ਸਿੰਘਾਂ ਦੇ। ਜਦੋਂ ਭਾਈ ਉਦੇ ਸਿੰਘ ਹੋਣਾ ਨੇ ਪਿਛਲੀ ਜੰਗ ਦੇ ਵਿਚ ਆਨੰਦਪੁਰ ਸਾਹਿਬ ਰਾਤ ਨੂੰ ਹਮਲਾ ਕੀਤਾ ਸੀ ਨਾ ਪਹਾੜੀਆਂ ਦੇ ਮੋਰਚਿਆਂ ਤੇ, ਇਸ ਕਰਕੇ ਹੁਣ ਨੇੜੇ ਨੀ ਡੇਰਾ ਕਰਦੇ, ਕਹਿੰਦੇ ਦੂਰ ਚਲੇ ਜਾਓ ਜਿੱਥੇ ਤੱਕ ਸਿੰਘ ਨਾ ਆ ਸਕਣ। ਦੂਰ ਜਾ ਕੇ ਇਹਨਾਂ ਨੇ ਡੇਰਾ ਕੀਤਾ ਹੈ।
ਪਰਮ ਦੁਖੀ ਹੋਏ ਸ਼ਮਿਅਤ ਲੜਤੇ ਕਾਲ ਦੀਨ ਸਭ ਡੇਰਾ।
ਬਹੁਤ ਜ਼ਿਆਦਾ ਭਾਰੀ ਦੁੱਖ ਪਾ ਕੇ, ਬਹੁਤ ਜ਼ਿਆਦਾ ਦੁਖੀ ਹੋ ਕੇ ਥੱਕ ਗਏ ਲੜਦਿਆਂ ਲੜਦਿਆਂ ਤੇ ਲੜਦਿਆਂ ਲੜਦਿਆਂ ਜਦੋਂ ਥੱਕ ਗਏ ਤੇ ਬਹੁਤ ਦੂਰ ਜਾ ਕੇ ਪਹਾੜੀਆਂ ਨੇ ਡੇਰੇ ਕਰ ਲਏ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਜਿੱਤ ਕਰਕੇ ਮੈਦਾਨੇ ਜੰਗ ਵਿਚ ਜਿੱਤ ਕੇ ਅੱਜ ਦੀ ਜੰਗ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ, ਜ਼ਖਮੀ ਸਿੰਘਾਂ ਦੀ ਸੰਭਾਲ ਕੀਤੀ।